ਹਰਮਨ ਰੇਡੀਓ ਤੇ ਸਿਲਸਿਲਾ ਜਿਹੜਾ ਜੀ ਉਹ ਖਬਰਾਂ ਦਾ ਸ਼ੁਰੂ ਹੋਣ ਜਾ ਰਿਹਾ ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਅਸੀਂ ਹਮੇਸ਼ਾ ਜਸਵਿੰਦਰ ਬਿੱਟਾ ਹੋਰਾਂ ਦੇ ਨਾਲ ਖਬਰਾਂ ਦੇ ਉੱਤੇ ਜਿਹੜੀ ਟਿੱਪਣੀਆਂ ਉਹ ਲੈਣੇ ਹੁੰਦੇ ਆ ਔਰ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਜਸਵਿੰਦਰ ਬਿੱਟਾ ਹੋਰੀ ਉਹਨਾਂ ਦਾ ਸਵਾਗਤ ਕਰਦੇ ਹਾਂ ਬਿੱਟਾ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ
ਜੀ ਬਹੁਤ ਮਿਹਰਬਾਨੀ ਸ਼ੁਕਰੀਆ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਮੈਂ ਹਾਂ ਜਸਵਿੰਦਰ ਸਿੰਘ ਬਿੱਟਾ
ਜੀ ਸੋ ਬਿੱਟਾ ਸਾਹਿਬ ਸਾਨੂੰ ਜ਼ਰੂਰ ਦੱਸਿਓ ਕਿ ਅੱਜ ਤੁਸੀਂ ਕਿੱਥੋਂ ਸਾਡੇ ਨਾਲ ਜੁੜੇ ਹੋਏ ਹੋ ਕਿਉਂਕਿ ਕਦੇ ਤੁਸੀਂ ਮੁਕਤਸਰ ਹੁੰਦੇ ਹੋ ਪੰਜਾਬ ਦੇ ਜਾਂ ਕਿਸੇ ਹੋਰ ਸ਼ਹਿਰ 'ਚ ਜਾਂ ਫਿਰ ਕਈ ਵਾਰ ਤੁਸੀਂ ਵੱਖੋ ਵੱਖਰੇ ਮੋਰਚਿਆਂ ਤੋਂ ਵੀ ਸਾਡੇ ਨਾਲ ਜੁੜਦੇ ਹੋ
ਬਿਲਕੁਲ ਜੀ ਅੱਜ ਮੈਂ ਦਿੱਲੀ ਦੇ ਵਿੱਚ ਹਾਂ ਜੀ ਇੱਥੋਂ ਟਿੱਕਰੀ 30 ਕਿਲੋਮੀਟਰ ਹੈਗਾ
ਜੀ
ਸਿੰਘੂ 42-45 ਕਿਲੋਮੀਟਰ ਹੈ ਗਾਜ਼ੀਪੁਰ 23-24 ਕਿਲੋਮੀਟਰ ਹੈ ਜੀ
ਠੀਕ ਹੈ ਜੀ ਠੀਕ ਹੈ ਸੋ ਸਾਰੇ ਮੋਰਚਿਆਂ ਦੇ ਉੱਤੇ ਲਗਭਗ ਜਿਹੜੀ ਨਜ਼ਰ ਹੈ ਉਹ ਤੁਸੀਂ ਰੱਖਦੇ ਆ ਰਹੇ ਹੋ ਜਦੋਂ ਤੋਂ ਵੀ ਅੰਦੋਲਨ ਪੰਜਾਬ ਤੋਂ ਜਦੋਂ ਸ਼ੁਰੂ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਇਹ ਦਿੱਲੀ ਦੇ ਮੋਰਚਿਆਂ ਦੇ ਉੱਤੇ ਆਪਣੇ ਸਿਖਰ ਦੇ ਉੱਤੇ ਪਹੁੰਚਿਆ ਤੇ ਉਸ ਤੋਂ ਬਾਅਦ ਬਹੁਤ ਕੁਛ ਜਿਹੜਾ ਆ ਉਹ ਵਾਪਰਿਆ ਪਰ ਉਸ ਤੋਂ ਬਾਅਦ ਇੱਕ ਵਾਰ ਫੇਰ ਜਿਹੜਾ ਮੋਰਚਾ ਆਇਆ ਉਹ ਆਪਣੇ ਪੈਰਾਂ ਸਿਰ ਆਇਆ ਤੇ ਫਿਰ ਸਿਖਰ ਵੱਲ ਵਧਣਾ ਸ਼ੁਰੂ ਹੋਇਆ ਕੱਲ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਅੰਦੋਲਨ ਦੀ ਗੱਲ ਕਰੀਏ ਕਿਸਾਨੀ ਅੰਦੋਲਨ ਦੀ ਤਾਂ ਔਰਤਾਂ ਦੀ ਭਰਵੀਂ ਸ਼ਮੂਲੀਅਤ ਜਿਹੜੀ ਆ ਉਹ ਮੋਰਚਿਆਂ ਦੇ ਉੱਤੇ ਕਹਿੰਦੇ ਦੇਖਣ ਨੂੰ ਮਿਲੀ ਹੈ ਚਾਹੇ ਉਹ ਸਿੰਘੂ ਦਾ ਮੋਰਚਾ ਹੋਵੇ ਤੇ ਚਾਹੇ ਉਹ ਟਿੱਕਰੀ ਦਾ ਹੋਵੇ ਹਨਾ ਤੇ ਦਿੱਲੀ ਹਰਿਆਣਾ ਹੱਦ ਦੇ ਨੇੜੇ ਵੀ ਕਹਿੰਦੇ ਬਹਾਦਰਗੜ੍ਹ ਵਿਖੇ ਵੀ ਕੌਮੀ ਮਹਿਲਾ ਦਿਵਸ ਦੇ ਮੌਕੇ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਔਰਤਾਂ ਆ ਉਹ ਰੋਸ ਮੁਜ਼ਾਹਰੇ ਦੇ ਵਿੱਚ ਸ਼ਾਮਲ ਹੋਈਆਂ ਔਰ ਖੇਤੀ ਕਾਨੂੰਨ ਰੱਦ ਕਰਾਉਣ ਦੇ ਲਈ ਕਿਹਾ ਜਾ ਰਿਹਾ ਕਿ ਹੁਣ ਬਰਾਬਰ ਡਟਣਗੀਆਂ ਕਿਸਾਨ ਬੀਬੀਆਂ ਕਿਉਂਕਿ ਕਿਸਾਨ ਬੀਬੀਆਂ ਨੇ ਅਸਲ ਦੇ ਵਿੱਚ ਪਿੱਛੇ ਘਰ ਵੀ ਸੰਭਾਲੇ ਹੋਏ ਸੀ ਤੇ ਬਰਾਬਰ ਪਿੱਛੇ ਖੇਤਾਂ ਦੀ ਜਿਹੜੀ ਰਖਵਾਲੀ ਆ ਉਹ ਵੀ ਕਰ ਰਹੀਆਂ ਸਨ ਕਿਉਂਕਿ ਸਾਡੇ ਵੀਰਾਂ ਨੂੰ ਸਾਡੇ ਬਾਬਿਆਂ ਨੂੰ ਹਨਾ ਉਹਨਾਂ ਨੂੰ ਤਾਂ ਮੋਰਚਿਆਂ ਦੇ ਉੱਤੇ ਜ਼ਿਆਦਾ ਟਾਈਮ ਰੁਕਣਾ ਪੈਂਦਾ ਸੀ ਪਰ ਪਿੱਛੇ ਜਿਹੜਾ ਸਾਰੀ ਜ਼ਿੰਮੇਵਾਰੀ ਘਰ ਦਾ ਦਾਰੋ ਮਦਾਰ ਜਿਹੜਾ ਸੀ ਉਹ ਬੀਬੀਆਂ ਦੇ ਹੱਥ ਸੀ ਪਰ ਹੁਣ ਇਹਨਾਂ ਨੇ ਸੱਦਾ ਦਿੱਤਾ ਕਿ ਹੁਣ ਖੇਤੀ ਕਾਨੂੰਨ ਰੱਦ ਕਰਾਉਣ ਦੇ ਲਈ ਬਰਾਬਰ ਇਹਨਾਂ ਮੋਰਚਿਆਂ ਦੇ ਉੱਤੇ ਸਾਡੀਆਂ ਬੀਬੀਆਂ ਜਿਹੜੀਆਂ ਆ ਉਹ ਡਟਣਗੀਆਂ ਤੇ ਮੋਦੀ ਸਰਕਾਰ ਅਤੇ EVMs ਨੂੰ ਹਟਾਉਣ ਦੀ ਜਿਹੜੀ ਮੰਗ ਹੈ ਉਹ ਵੀ ਕੱਲ ਕੀਤੀ ਗਈ ਹੈ ਔਰਤਾਂ ਦੇ ਨਾਲ ਨਾ ਬਰਾਬਰੀ ਤੇ ਵਿਤਕਰੇ ਦੇ ਖਾਤਮੇ ਦੇ ਲਈ ਵੀ ਸੰਘਰਸ਼ ਦਾ ਜਿਹੜਾ ਸੱਦਾ ਹੈ ਉਹ ਕੱਲ ਦਿੱਤਾ ਗਿਆ ਇਹਦੇ ਉੱਤੇ ਥੋੜਾ ਜਿਹਾ ਚਾਨਣਾ ਪਾਓ
ਬਿਲਕੁਲ ਜੀ ਜਦੋਂ 8 ਮਾਰਚ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਤਾਂ ਉਸ ਸਮੇਂ ਇਸ ਵਾਰ ਦਾ ਜਿਹੜਾ ਮਹਿਲਾ ਦਿਵਸ ਹੈ ਉਹ ਵਿਲੱਖਣ ਹੋਇਆ ਉਹਦਾ ਕਾਰਨ ਕੀ ਹੋਇਆ ਉਹਦਾ ਕਾਰਨ ਇਹੀ ਹੋਇਆ ਜਿੱਦਾਂ ਤੁਸੀਂ ਦੱਸਿਆ ਕਿ ਮੋਰਚਿਆਂ ਦੇ ਉੱਤੇ ਜਦੋਂ ਸਾਰੇ ਪਰਿਵਾਰ ਇੱਥੇ ਡਟੇ ਹੋਏ ਸੀ ਤੇ ਕੱਲ੍ਹ ਦਾ ਦਿਨ ਜਿਹੜਾ ਹੈਗਾ ਜਿੱਥੇ ਟਿੱਕਰੀ ਹੈ ਸਿੰਘੂ ਹੈ ਗਾਜ਼ੀਪੁਰ ਹੈ ਔਰ ਹੋਰ ਵੀ ਜਿੱਥੇ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਜਿੱਥੇ ਧਰਨੇ ਲੱਗੇ ਨੇ ਟੋਲ ਪਲਾਜ਼ੇ ਰੋਕੇ ਹੋਏ ਨੇ ਤਾਂ ਉੱਥੇ ਔਰਤਾਂ ਦੀ ਜਿਹੜੀ ਹੈ ਹਿੱਸੇਦਾਰੀ ਹੈ ਉਹ ਬਹੁਤ ਵੱਡੇ ਪੱਧਰ ਤੇ ਸਾਨੂੰ ਦਿਖਾਈ ਦਿੱਤੀ ਹੈ ਉਹਦੇ ਚ ਔਰਤਾਂ ਨੂੰ ਇਸ ਗੱਲ ਦਾ ਇਲਮ ਕਰਾਇਆ ਗਿਆ ਔਰ ਕਿ ਤੁਹਾਡਾ ਜਿਹੜਾ ਮਾਣ ਸਨਮਾਨ ਹੈ ਉਹ ਇਹਨਾਂ ਮੋਰਚਿਆਂ ਦੇ ਵਿੱਚ ਉਸ ਤੋਂ ਵੀ ਵੱਧ ਜਾਂਦਾ ਹੈ ਜਦੋਂ 100 ਦਿਨ ਤੋਂ ਉੱਪਰ ਹੋ ਗਏ ਦਿੱਲੀ ਮੋਰਚਿਆਂ ਦੇ ਜਿਹੜੇ ਅਸੀਂ ਡਟੇ ਹੋਏ ਹਾਂ ਤਾਂ ਉਸ ਸਮੇਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਜਿਹੜੀ ਔਰਤ ਘਰ ਸੰਭਾਲਦੀ ਹੈ ਜਾਂ ਚੁੱਲ੍ਹਾ ਚੌਕਾ ਸੰਭਾਲਦੀ ਹੈ ਜਾਂ ਸਾਡੀਆਂ ਜਿਹੜੀਆਂ ਬੇਟੀਆਂ ਭੈਣਾਂ ਇਸ ਮੋਰਚਿਆਂ ਦੇ ਵਿੱਚ ਅਸਿੱਧੇ ਤੌਰ ਦੇ ਉੱਤੇ ਸ਼ਮੂਲੀਅਤ ਜਦੋਂ ਉਹਨਾਂ ਦੀ ਨਜ਼ਰ ਆਉਂਦੀ ਹੈ ਤਾਂ ਉਹਨਾਂ ਨੂੰ ਬਾਗਦੁਰ ਫੜਾਈ ਗਈ ਉਹਨਾਂ ਨੂੰ ਦੱਸਿਆ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਹ ਸਾਰਾ ਮੰਚ ਚਲਾਉਣਾ ਤੁਸੀਂ ਇੱਥੇ ਵਲੰਟੀਅਰ ਦਿਖਾਈ ਦੇਣੇ ਆ ਤੇ ਤੁਸੀਂ ਹੀ ਇਸ ਗੱਲ ਨੂੰ ਲੀਡ ਕਰਨਾ ਕਿ ਕਿਤੇ ਤੁਸੀਂ ਇਹ ਨਾ ਸਮਝੋ ਕਿ ਤੁਹਾਡੀ ਸ਼ਮੂਲੀਅਤ ਕਿਤੇ ਘੱਟ ਹੈ ਜਦੋਂ ਪਹਿਲਾਂ ਘਰਾਂ ਦੇ ਵਿੱਚ ਔਰਤਾਂ ਸਨ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਜਿਹੜਾ ਖੇਤੀਬਾੜੀ ਦਾ ਕੰਮ ਹੈ ਜਾਂ ਕੋਈ ਹੋਰ ਕੰਮ ਧੰਦੇ ਹੈ ਉਹ ਅਸੀਂ ਸੰਭਾਲਾਂਗੇ ਤਾਂ ਉਸ ਸਮੇਂ ਕੱਲ ਦਾ ਦਿਨ ਜਿਹੜਾ ਹੈਗਾ ਉਹ ਹੋਰ ਇੱਕ ਅਲੱਗ ਤਰ੍ਹਾਂ ਦਾ ਇੱਕ ਵਿਲੱਖਣ ਤਰ੍ਹਾਂ ਦਾ ਜਿਹੜਾ ਹੋ ਨਿਬੜਿਆ ਕਿਉਂਕਿ ਔਰਤਾਂ ਨੇ ਜਦੋਂ ਕਿਸਾਨ ਅੰਦੋਲਨ ਦੀ ਕਮਾਨ ਸੰਭਾਲੀ ਹੈ ਉਸ ਮੌਕੇ ਦੇ ਉੱਤੇ ਮਹਿਲਾ ਦਿਵਸ ਦੇ ਉੱਤੇ ਕੁੰਡਲੀ ਬਾਰਡਰ ਹੋਵੇ ਖੇੜਾ ਹੋਵੇ ਸ਼ੰਭੂ ਹੋਵੇ ਗਾਜ਼ੀਪੁਰ ਹੋਵੇ ਟਿੱਕਰੀ ਹੋਵੇ ਇੱਥੇ ਸਾਰੀ ਕਮਾਂਡ ਔਰਤਾਂ ਦੇ ਹੱਥ ਵਿੱਚ ਰਹੀ ਤੇ ਸਾਰੀ ਜਿਹੜੀਆਂ ਵਿਵਸਥਾਵਾਂ ਨੇ ਉਹਨਾਂ ਨੇ ਖੁਦ ਸੰਭਾਲੀਆਂ ਤੇ ਇਹ ਇੱਥੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਇਸ ਤਰ੍ਹਾਂ ਦਿਖਾਈ ਦਿੱਤਾ ਕਿ ਕਿਸਾਨ ਨੇਤਾ ਸਾਫ਼ ਤੌਰ ਤੇ ਇਹ ਕਹਿੰਦੇ ਨਜ਼ਰ ਆਏ ਕਿ ਜੇ ਸਾਨੂੰ ਦੇਸ਼ ਦੇ ਵਿੱਚ ਮਹਾਂਪੰਚਾਇਤਾਂ ਦੇ ਵਿੱਚ ਸਾਨੂੰ ਹਿੱਸਾ ਲੈਣਾ ਪਿਆ ਤਾਂ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਉਹ ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਮਹਿਲਾ ਦਿਵਸ ਦੇ ਮੌਕੇ ਤੇ ਉਹ ਸਮਰਪਿਤ ਨੇ ਇਸ ਗੱਲ ਨੂੰ ਤਾਂ ਉਹ ਇਸ ਨੂੰ ਸੰਭਾਲ ਸਕਦੀਆਂ ਨੇ। ਔਰ ਇਸੇ ਤਰ੍ਹਾਂ ਹੀ ਕੱਲ 10 ਵਜੇ ਤੋਂ ਸ਼ਾਮ 4 ਵਜੇ ਤੱਕ ਜਿਹੜੀ ਟਿੱਕਰੀ ਔਰ ਬਹਾਦਰਗੜ੍ਹ ਦਾ ਜਿਹੜਾ ਹੈਗਾ ਮੈਟਰੋ ਸਟੇਸ਼ਨ ਉਹ ਵੀ ਬੰਦ ਰੱਖਿਆ ਗਿਆ, ਉਹਦੀ ਗੇਟ ਬੰਦ ਰੱਖੇ ਗਏ ਜਿਸ ਕਰਕੇ ਕੁਝ ਪਰੇਸ਼ਾਨੀ ਵੀ ਉਠਾਉਣੀ ਪਈ। ਗਾਜੀਪੁਰ ਬਾਰਡਰ ਦੇ ਉੱਤੇ ਵੀ ਮੈਂ ਜਾ ਕੇ ਦੇਖਿਆ ਸੀਗਾ ਕਿ ਮਹਿਲਾ ਦਿਵਸ ਦਾ ਜਿੱਥੇ ਜਸ਼ਨ ਮਨਾਇਆ ਗਿਆ ਉੱਥੇ ਔਰਤਾਂ ਨੇ ਇੱਥੇ ਵਿਲੱਖਣ ਢੰਗ ਦੇ ਨਾਲ ਹੱਥਾਂ ਦੇ ਵਿੱਚ ਮਹਿੰਦੀ ਲਾ ਕੇ ਮੋਦੀ ਦੇ ਜਿਹੜੇ ਕਾਲੇ ਕਾਨੂੰਨ ਹੈ ਉਹਨਾਂ ਬਾਰੇ ਜਿਹੜਾ ਜ਼ਿਕਰ ਕੀਤਾ। ਔਰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਵਿੱਚ ਇਕੱਲੇ ਪੰਜਾਬ ਤੋਂ ਨਹੀਂ ਬਲਕਿ ਹਰਿਆਣੇ ਤੋਂ ਆਸ ਪਾਸ ਤੋਂ ਦੂਰ ਦਰਾਜ ਦੇ ਜ਼ਿਲ੍ਹਿਆਂ ਤੋਂ ਔਰਤਾਂ ਜਿਹੜੀਆਂ ਉਹ ਟਰੈਕਟਰ ਟਰਾਲੀਆਂ ਲੈ ਕੇ ਉੱਥੇ ਪਹੁੰਚੀਆਂ ਸਨ ਘਟਨਾ ਅੰਦੋਲਨ ਸਥਾਨ ਦੇ ਉੱਤੇ। ਔਰ ਨਾਲ ਹੀ ਉਹਨਾਂ ਨੇ ਹਰਿਆਣਵੀ ਗੀਤ ਵੀ ਗਾਏ। ਪੰਜਾਬ ਤੋਂ ਜਿਹੜੀਆਂ ਔਰਤਾਂ ਬੱਸਾਂ ਤੇ ਸਵਾਰ ਹੋ ਕੇ ਆਈਆਂ, ਦਿੱਲੀ ਦੇ ਵਿੱਚੋਂ ਵੀ ਕਾਫੀ ਔਰਤਾਂ ਨੇ ਇੱਥੇ ਸ਼ਮੂਲੀਅਤ ਕੀਤੀ ਹੈ। ਕਿਸਾਨ ਜਥੇਬੰਦੀਆਂ ਨੇ ਔਰਤਾਂ ਨੂੰ ਜਿਹੜਾ ਪੂਰੀ ਤਰ੍ਹਾਂ ਉਹਨਾਂ ਦਾ ਮਾਨ ਸਨਮਾਨ ਜਿੱਥੇ ਕੀਤਾ ਉੱਥੇ ਲਗਾਤਾਰ ਇਸ ਅੰਦੋਲਨ ਦੇ ਲਾਗੇ ਦੋ ਸਥਾਨਾਂ ਦੇ ਉੱਤੇ ਬਹਾਦਰਗੜ੍ਹ ਦੇ ਵਿੱਚ ਵੱਡੀਆਂ ਰੈਲੀਆਂ ਵੀ ਕੀਤੀਆਂ ਗਈਆਂ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਪੰਜਾਬ ਤੇ ਹਰਿਆਣਾ ਤੋਂ ਪਹੁੰਚੀਆਂ। ਔਰ ਨਾਲ ਹੀ ਉਹਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਜਿਹੜਾ ਹਰਿਆਣਾ ਪੰਜਾਬ ਦੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਔਰਤਾਂ ਦੇ ਸਨਮਾਨ ਸਮਾਗਮ ਵੀ ਜਿਹੜੇ ਆਯੋਜਿਤ ਕੀਤੇ ਸੀਗੇ ਉਹਦੇ ਵਿੱਚ ਵੀ ਬਹੁਤ ਸਾਰੀਆਂ ਔਰਤਾਂ ਜਿਹੜੇ ਇੱਥੇ ਪਹੁੰਚੀਆਂ ਬਹੁਤ ਉਹਨਾਂ ਦੇ ਲਈ ਵੱਡੇ ਇੰਤਜ਼ਾਮ ਕੀਤੇ ਗਏ ਸੀ। ਤਾਂ ਸੰਗਰੂਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਕਿਸਾਨ ਮੋਰਚਾ ਕਿਸਾਨਾਂ ਨੇ ਮੋਰਚੇ ਦੇ ਮਹਿਲਾ ਦਿਵਸ ਮਨਾਇਆ ਔਰ 157 ਦਿਨ ਹੋ ਗਏ ਧਰਨਾ ਲਾਈ ਬੈਠੇ ਆ ਔਰਤਾਂ ਉਸ ਵੱਡੀ ਗਿਣਤੀ ਵਿੱਚ ਉੱਥੇ ਸ਼ਾਮਲ ਹੁੰਦੀਆਂ। ਔਰ ਹਰ ਜਗ੍ਹਾ ਦੇ ਉੱਤੇ ਇਹ ਸ਼ਮੂਲੀਅਤ ਜਿਹੜੀ ਆ ਔਰਤਾਂ ਦੀ ਵੱਡੀ ਗਿਣਤੀ ਵਿੱਚ ਹੋਈ ਤੇ ਕਿਸਾਨ ਮੋਰਚੇ ਨੇ 111 ਔਰਤਾਂ ਨੂੰ ਕੱਲ ਦਸਤਾਰ ਪਹਿਨਾ ਕੇ ਜਿਹੜਾ ਸਨਮਾਨਿਤ ਕੀਤਾ ਉਹ ਇੱਕ ਵਿਲੱਖਣ ਉੱਥੇ ਕਾਰਜ ਸੀਗਾ। ਕੁੰਡਲੀ ਖੇੜਾ ਤੇ ਟਿੱਕਰੀ ਬਾਰਡਰ ਦੇ ਉੱਤੇ ਕਿਸਾਨ ਅੰਦੋਲਨ ਦੀ ਜਿਹੜੀ ਕਮਾਨ ਹੈ ਉਹ ਔਰਤਾਂ ਦੇ ਹੱਥ ਰਹੀ, ਸਾਰਾ ਮੰਚ ਉਹਨਾਂ ਨੇ ਸੰਭਾਲਿਆ ਔਰ ਸਾਫ਼ ਤੌਰ ਤੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਇਸ ਮੰਚ ਦਾ ਸੰਚਾਲਨ ਜਦੋਂ ਔਰਤਾਂ ਕਰ ਰਹੀਆਂ ਕਿਸੇ ਤਰ੍ਹਾਂ ਦਾ ਕੋਈ ਖਿੱਚੋਤਾਣ ਜਾਂ ਕੋਈ ਦਬਾਅ ਜਾਂ ਕੋਈ ਪ੍ਰੈਸ਼ਰ ਕਿਸੇ ਤੇ ਇਹ ਇਸ ਤਰ੍ਹਾਂ ਦਾ ਨਾ ਪਾਇਆ ਜਾਵੇ, ਨਾ ਹੀ ਪਾਇਆ ਗਿਆ। ਸਪਸ਼ਟ ਤੌਰ ਦੇ ਉੱਤੇ ਮੰਚ ਤੋਂ ਕੇਵਲ ਕਿਸਾਨਾਂ ਦਾ ਹੌਸਲਾ ਵਧਾਉਣ ਦੇ ਲਈ ਤੇ ਸਰਕਾਰ ਦੇ ਖਿਲਾਫ਼ ਜਿਹੜੇ ਹੈ ਇੱਥੇ ਨਾਅਰੇ ਲਾਏ ਗਏ। ਸੋ ਪੰਜਾਬ ਤੋਂ ਵੀ ਜਿਹੜੀਆਂ ਔਰਤਾਂ ਸੰਬੋਧਨ ਕਰ ਰਹੀਆਂ ਸਨ ਉਹਨਾਂ ਨੇ ਆਪੋ ਆਪਣੇ ਭਾਸ਼ਣਾਂ ਦੇ ਵਿੱਚ ਸਰਕਾਰ ਦੇ ਖਿਲਾਫ਼ ਜਿੱਥੇ ਇਸ ਤਰ੍ਹਾਂ ਦੀ ਨਾਅਰੇਬਾਜ਼ੀ ਕੀਤੀ ਤਾਂ ਉੱਥੇ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਉਹ ਵੀ ਕਿਸੇ ਤੋਂ ਘੱਟ ਨਹੀਂ, ਜੇ ਉਹਨਾਂ ਨੂੰ ਇੱਥੇ ਰੁਕਣਾ ਵੀ ਪਿਆ ਤਾਂ ਉਹ ਰੁਕਣ ਤੋਂ ਵੀ ਗਰੇਜ਼ ਨਹੀਂ ਕਰਨਗੀਆਂ। ਬਹੁਤ ਸਾਰੀਆਂ ਔਰਤਾਂ ਇੱਥੇ ਰੁਕੀਆਂ ਵੀ ਹੋਈਆਂ ਬੜੇ ਲੰਬੇ ਸਮੇਂ ਤੋਂ। ਸੋ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਦੇ ਉੱਤੇ ਜਿਹੜਾ ਔਰਤ ਦਿਵਸ ਜਿੱਥੇ ਮਨਾਇਆ ਗਿਆ ਉੱਥੇ ਬੇਭੋਸਕੀ ਮਤੇ ਦੇ ਸਮਰਥਨ ਵਿੱਚ ਕਿਸਾਨਾਂ ਨੇ ਅੱਜ ਜਿਹੜੇ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੀ ਗੱਲ ਵੀ ਕੱਲ ਦੇ ਇਸ ਪ੍ਰੋਗਰਾਮ ਦੇ ਵਿੱਚ ਉਲੀਕੀ ਸੀ।
ਠੀਕ। ਅੱਛਾ, ਇੱਕ ਹੋਰ ਜਿਹੜੀ ਖਬਰ ਹੈ, ਮੈਨੂੰ ਲੱਗਦਾ ਹੁੰਦਾ ਵੀ ਜੇ ਆਪਾਂ ਹਫ਼ਤਾ ਪਹਿਲਾਂ ਗੱਲ ਕਰੀਏ ਤਾਂ ਵੀ ਖਬਰ ਦਾ ਥੋੜਾ ਬਹੁਤਾ ਸਿਰਲੇਖ ਹੀ ਬਦਲਦਾ, ਪਰ ਖਬਰਾਂ ਲਗਭਗ ਇੱਕੋ ਜਿਹੀਆਂ ਹੁੰਦੀਆਂ। ਆਪਾਂ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੀ ਗੱਲ ਪਿਛਲੇ ਕਈ ਹਫ਼ਤਿਆਂ ਤੋਂ ਕਰਦੇ ਆ ਰਹੇ ਹਾਂ ਤੇ ਉੱਥੇ ਕਹਿੰਦੇ ਵੀ ਸੰਸਦ ਦੇ ਵਿੱਚ ਵਧਦੀਆਂ ਕੀਮਤਾਂ ਦੀ ਗੂੰਜ ਜਿਹੜੀ ਹੈ ਉਹ ਗੂੰਜੀ ਹੈ, ਹਨਾ, ਤੇ ਰਾਜ ਸਭਾ ਜਿਹੜੀ ਉਹ ਵੀ 4 ਵਾਰ ਮੁਲਤਵੀ ਹੋ ਚੁੱਕੀ ਹੈ, ਲੋਕ ਸਭਾ ਜਿਹੜੀ ਆ ਉਹ ਵੀ 28। ਪਰ ਦੇਖੋ ਇੰਨੇ ਹਫ਼ਤਿਆਂ ਤੋਂ ਇੱਕੋ ਹੀ ਮੁੱਦਾ ਫੜ ਕੇ ਔਰ ਉਸ ਮੁੱਦੇ ਦੇ ਵਿੱਚ ਕੋਈ ਸੁਧਾਰ ਨਾ ਹੋਣਾ, ਸਿਰਫ ਉਹਦੇ ਉੱਤੇ ਗੱਲ ਤੁਰਦੀ ਰਹਿਣੀ, ਸਿਰਫ ਉਹਦੇ ਉੱਤੇ ਰਾਜਨੀਤੀ ਹੁੰਦੀ ਰਹਿਣੀ, ਇਹ ਕਿਸ ਤਰ੍ਹਾਂ ਦਾ ਸੰਕੇਤ ਹੈ ਬੇਟਾ ਸਾਹਿਬ?
ਦੇਖੋ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਹੈਗੀਆਂ ਲਗਾਤਾਰ ਵੱਧ ਰਹੀਆਂ ਨੇ। ਮੈਂ ਕੱਲ ਵੀ ਦੇਖ ਰਿਹਾ ਸੀਗਾ ਬਹੁਤ ਸਾਰੀਆਂ ਪੋਸਟਾਂ ਇਸ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਕਿ ਜਦੋਂ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸੀਗੇ ਤੇ ਹੁਣ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਤੇ ਉਦੋਂ ਪੈਟਰੋਲ ਦੇ ਰੇਟ ਕੀ ਸੀਗੇ, ਦਾਲਾਂ ਦੇ ਰੇਟ ਕੀ ਸੀ, ਖੰਡ ਦੇ ਰੇਟ ਕੀ ਸੀ ਔਰ ਜਿਹੜੀਆਂ ਫਸਲਾਂ ਦੇ ਰੇਟ ਕੀ ਸੀਗੇ, ਔਰ ਇਸ ਤੋਂ ਇਲਾਵਾ ਜਿਹੜੀਆਂ ਨਿੱਤ ਵਰਤੋਂ ਵਾਲੀਆਂ ਚੀਜ਼ਾਂ ਨੇ, ਘਿਓ, ਤੇਲ, ਉਹਦੇ ਰੇਟ ਕੀ ਸੀ? ਉਹ ਸਾਰੇ ਰੇਟਾਂ ਦੇ ਉੱਤੇ ਇੱਕ ਇਸ ਤਰ੍ਹਾਂ ਦਾ ਜਿਹੜਾ ਕਾਲਮ ਬਣਾਇਆ ਜਾ ਰਿਹਾ ਹੈ ਕਿ ਇਹ ਜਿਹੜੀਆਂ ਤੇਲ ਦੀਆਂ ਕੀਮਤਾਂ ਜਿਹੜੀਆਂ ਲਗਾਤਾਰ ਵੱਧ ਰਹੀਆਂ, ਇਹਦੇ ਹਿਸਾਬ ਦੇ ਨਾਲ ਮਹਿੰਗਾਈ ਜਿਹੜੀ ਲਗਾਤਾਰ ਵੱਧ ਰਹੀ ਹੈ, ਲੇਕਿਨ ਆਮਦਨ ਜਿਹੜੀ ਆਮ ਲੋਕਾਂ ਦੀ ਉਹ ਘੱਟ ਰਹੀ ਹੈ। ਹੁਣ ਡਾਲਰ ਦੇ ਮੁਕਾਬਲੇ ਜੇ ਤੁਸੀਂ ਰੁਪਈਆ ਗਿਣਦੇ ਹੋ ਤਾਂ 23 ਪੈਸੇ ਡਿੱਗ ਪਿਆ। ਔਰ ਕੱਚੇ ਤੇਲ ਦੇ ਵਿੱਚ ਜੇ ਤੁਸੀਂ ਉਛਾਲ ਦੇਖਦੇ ਹੋ ਤਾਂ ਇਸ ਕੀਮਤ ਦੇ ਵਿੱਚ ਮੁਕਾਬਲੇ ਡਾਲਰ ਦੀ ਲਗਾਤਾਰ ਮਜ਼ਬੂਤੀ ਹੈ ਤੇ ਰੁਪਈਏ ਵਿੱਚ ਗਿਰਾਵਟ ਆ ਰਹੀ ਹੈ। ਔਰ ਸਾਊਦੀ ਅਰਬ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਜਿਹੜੇ ਤੇਲ ਦੇ ਵੱਡੇ ਹੈਗੇ ਨੇ ਉੱਥੇ ਭੰਡਾਰ, ਉੱਥੇ ਹਮਲੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਹੈਗੀਆਂ ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ ਪਹਿਲੀ ਵਾਰ $70 ਤੇ ਪਹੁੰਚ ਗਈਆਂ। ਔਰ ਬਾਜ਼ਾਰ ਦੇ ਜਿਹੜੇ ਮਾਹਰ ਹੈ ਉਹਨਾਂ ਦਾ ਜੇ ਮੰਨੀਏ ਤਾਂ ਪੈਟਰੋਲ ਡੀਜ਼ਲ ਦੀ ਜਿਹੜੀ ਕੀਮਤ ਹੈ ਉਹ ਹੋਰ ਵੀ ਉਛਾਲ ਆ ਸਕਦਾ ਹੈ, ਜਿਹੜਾ ਪਹਿਲਾਂ ਹੀ 100 ਰੁਪਏ ਲੀਟਰ ਤੋਂ ਭਾਰਤ ਵਿੱਚ ਪਰ ਸਤੰਬਰ ਅਕਤੂਬਰ ਦੇ ਵਿੱਚ ਜਦੋਂ ਕੱਚੇ ਤੇਲ ਦਾ ਭਾਅ ਸੀਗਾ $80 ਪ੍ਰਤੀ ਬੈਰਲ, ਹੁਣ ਪਹੁੰਚਣ ਦੀ ਜਿਹੜੀ ਸੰਭਾਵਨਾ ਹੋਈ ਪਈ ਹੈ। ਔਰ ਵਿਸ਼ਵ ਪੱਧਰ ਤੇ ਜਿਹੜੀਆਂ ਤੇਲ ਕੰਪਨੀਆਂ ਉਹਨਾਂ ਨੇ ਕਰੂਡ ਦੇ ਭਾਅ $75 ਦਾ ਪਹੁੰਚਣ ਦਾ ਜਿਹੜਾ ਅੰਦਾਜ਼ਾ ਲਾਇਆ। ਔਰ ਸਾਊਦੀ ਅਰਬ ਦੇ ਵਿੱਚ ਜਿਹੜੀਆਂ ਤੇਲ ਦੇ ਵੱਡੇ ਭੰਡਾਰ ਹੈ 2019 ਦੇ ਵਿੱਚ ਜਦੋਂ ਉੱਥੇ ਹਮਲੇ ਹੋਏ ਸੀ, ਉਸ ਤੋਂ ਬਾਅਦ ਕੱਚੇ ਤੇਲ ਦੇ ਭਾਅ ਜਿਹੜੇ 14% ਉਦੋਂ ਵਧੇ ਸੀ। ਔਰ ਤੇਲ ਦੀ ਜਿਹੜੀ ਬਹੁਤ ਸਾਰੀ ਆਪੂਰਤੀ ਹੈ ਉਹਦਾ ਸਾਊਦੀ ਅਰਬ ਤੇ ਵੀ ਅਸਰ ਪਿਆ ਸੀ। ਔਰ ਵਿਸ਼ਵ ਦੀ ਕੁੱਲ ਜਿੰਨਾ ਵੀ ਭੰਡਾਰ ਹੈ 5% ਉਹ ਜਦੋਂ ਠੱਪ ਹੋ ਜਾਂਦੀ ਹੈ। ਔਰ ਇਹ ਅੱਜ ਤੱਕ ਹੁਣ ਇਹ ਦੱਸਿਆ ਜਾ ਰਿਹਾ ਕਿ ਅਮਰੀਕਾ ਦੇ ਵਿੱਚ ਠੰਡ ਕਰਕੇ ਜਿਹੜਾ ਪ੍ਰੋਡਕਸ਼ਨ ਹੈ ਉਹ 40 ਲੱਖ ਬੈਰਲ ਘੱਟ ਹੋ ਗਈ, ਔਰ ਇਸੇ ਕਰਕੇ ਕੀਮਤਾਂ $60 ਦੇ ਨਾਲ 2 ਸਾਲ ਤੱਕ ਦੇ ਸਿਖਰਲੇ ਅਹੁਦੇ ਤੇ ਪਹੁੰਚ ਗਈਆਂ। ਹੁਣ ਪੈਟਰੋਲੀਅਮ ਮੰਤਰਾਲਾ ਸਫਾਈ ਦੇ ਰਿਹਾ ਕਿ ਅਸਲ ਚ ਸਰਦੀ ਜ਼ਿਆਦਾ ਵਧਣ ਕਰਕੇ ਇਸ ਕਰਕੇ ਹੈ, ਲੇਕਿਨ ਪੈਟਰੋਲ ਡੀਜ਼ਲ ਦਾ ਜਿਹੜਾ ਕੰਟਰੋਲ ਹੈਗਾ ਉਹ ਸਰਕਾਰੀ ਪੱਧਰ ਦੇ ਕੰਟਰੋਲ ਹੁਣ ਨਹੀਂ ਰਿਹਾ, ਹੁਣ ਪ੍ਰਾਈਵੇਟ ਪੱਧਰ ਤੇ ਨਿੱਜੀਕਰਨ ਕੰਪਨੀਆਂ ਹੈਗੀਆਂ। ਤਾਂ ਦੇਸ਼ ਦੇ ਵਿੱਚ ਜਦੋਂ ਨਿੱਜੀਕਰਨ ਦੀ ਦੌੜ ਲੱਗੀ ਹੋਈ ਹੈ, ਹੁਣ ਖੇਤੀ ਬਿੱਲ ਵੀ ਨਿੱਜੀਕਰਨ ਵਾਲੀ ਇੱਕ ਤਰ੍ਹਾਂ ਦਾ ਹੁਲਾਰਾ ਦੇ ਰਹੇ ਨੇ, ਬੜਾਵਾ ਦੇ ਰਹੇ ਨੇ, ਤਾਂ ਉਸ ਸਮੇਂ ਇਹ ਚਿੰਤਾ ਦਾ ਵਿਸ਼ਾ ਵੀ ਹੈਗਾ। ਲੇਕਿਨ ਕੱਲ ਪਾਰਲੀਮੈਂਟ ਦਾ ਪਹਿਲਾ ਸੈਸ਼ਨ ਜਦੋਂ ਸ਼ੁਰੂ ਹੁੰਦਾ, ਦੁਬਾਰਾ ਦੂਜਾ ਸੈਸ਼ਨ ਪਹਿਲਾ ਸ਼ੁਰੂ ਖਤਮ ਹੋਇਆ, ਪਹਿਲਾ ਸੈਸ਼ਨ ਤੇ ਦੂਜਾ ਸੈਸ਼ਨ ਸ਼ੁਰੂ ਹੁੰਦਾ, ਤਾਂ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਮੈਂ ਦੇਖੇ ਹੈ ਉਹ ਸਾਈਕਲ ਲੈ ਕੇ ਜਾਂ ਪੈਦਲ ਪਾਰਲੀਮੈਂਟ ਵਿਚ ਪਹੁੰਚੇ ਨੇ, ਭਾਵੇਂ ਉਹਨਾਂ ਦੀਆਂ ਗੱਡੀਆਂ ਵੀ ਉਨੀਆਂ ਹੀ ਪਹੁੰਚੀਆਂ, ਲੇਕਿਨ ਇੱਕ ਸੰਕੇਤਕ ਤੌਰ ਦੇ ਉੱਤੇ ਮੀਡੀਆ ਮਾਈਲੇਜ ਲੈਣ ਦੇ ਲਈ ਉਹਨਾਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਛਪਵਾਲੀਆਂ। ਔਰ ਉਹਦੇ ਨਾਲ ਹੋਇਆ ਤਾਂ ਕੁਛ ਨੀ, ਲੇਕਿਨ ਉਹਨਾਂ ਨੂੰ ਮੀਡੀਆ ਮਾਈਲੇਜ ਜ਼ਰੂਰ ਮਿਲ ਗਈ। ਕੱਲ ਨੂੰ ਹਲਕੇ ਦੇ ਵਿਚ ਜਦੋਂ ਇਲੈਕਸ਼ਨ ਲੜਨਗੇ ਜਾਣਗੇ ਤਾਂ ਉਹ ਇੰਨਾ ਜ਼ਰੂਰ ਕਹਿਣਗੇ ਹਾਂਜੀ ਅਸੀਂ ਵੀ ਉਹ ਵਿਰੋਧ ਕੀਤਾ, ਅਸੀਂ ਵਿਰੋਧ ਚ ਸ਼ਾਮਲ ਹੋਏ ਹਾਂ। ਸੋ ਪੈਟਰੋਲ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ, ਆਮ ਵਿਅਕਤੀ ਉਹਦੇ ਲਈ ਪਿਸ ਰਿਹਾ, ਪਰ ਸਰਕਾਰ ਦਾ ਇਸ ਵੱਲ ਕੋਈ ਉੱਕਾ ਵੀ ਧਿਆਨ ਨਜ਼ਰ ਨਹੀਂ ਆ ਰਿਹਾ।
ਜੀ ਬਿਲਕੁਲ। ਅੱਛਾ, ਇਹਦੇ ਨਾਲ ਹੀ ਗੱਲ ਕਰੀਏ ਤਾਂ ਦੇਸ਼ ਦੇ ਵਿਚ ਕੱਲ ਅੰਤਰਰਾਸ਼ਟਰੀ ਮਹਿਲਾ ਦਿਵਸ, ਅਸੀਂ ਪਹਿਲਾਂ ਅੰਦੋਲਨ ਦੀ ਗੱਲ ਕੀਤੀ ਸੀ ਕਿ ਅੰਦੋਲਨ ਦੇ ਵਿਚ ਵੀ ਇਕ ਵੱਖਰੇ ਰੂਪ ਦੇ ਵਿਚ ਮਨਾਇਆ ਗਿਆ। ਜਿੱਥੇ ਕਿਤੇ ਵੀ ਮੋਰਚੇ ਲੱਗੇ ਹੋਏ ਆ ਉਥੇ ਸਾਡੀਆਂ ਬੀਬੀਆਂ, ਭੈਣਾਂ, ਡੱਡੀਆਂ, ਖਾਸ ਤੌਰ ਤੇ ਹਰਿਆਣਾ ਤੇ ਪੰਜਾਬ ਚ। ਪਰ ਜਦੋਂ ਅਸੀਂ ਦੇਸ਼ ਦੀ ਗੱਲ ਕਰਦੇ ਹਾਂ, ਭਾਰਤ ਦੇ ਵਿਚ ਵੀ ਕੱਲ ਅੰਤਰਰਾਸ਼ਟਰੀ ਮਹਿਲਾ ਦਿਵਸ ਵੱਖੋ ਵੱਖਰੇ ਥਾਈ ਮਨਾਇਆ ਗਿਆ ਤੇ ਉਧਰ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਵੀ ਨਾਰੀ ਸ਼ਕਤੀ ਨੂੰ ਸਲਾਮ ਕਿਹਾ ਤੇ ਰਾਸ਼ਟਰਪਤੀ ਨੇ ਵੀ ਨਾਰੀ ਸ਼ਕਤੀ ਨੂੰ ਸਲਾਮ ਕਿਹਾ ਹੈ, ਹਨਾ, ਰਾਮਨਾਥ ਕੋਵਿੰਦ ਹੋਰਾਂ ਨੇ। ਤੇ ਦੂਜੇ ਪਾਸੇ ਵਿਧਾਨ ਸਭਾਵਾਂ ਦੇ ਵਿਚ ਤੇ ਸੰਸਦ ਦੇ ਵਿਚ ਮਹਿਲਾ ਰਾਖਵੇਂਕਰਨ ਦੀ ਜਿਹੜੀ ਮੰਗ ਆ ਉਹ ਵੀ ਉੱਠੀ ਹੈ, ਹਨਾ। ਰਾਜ ਸਭਾ ਦੀਆਂ ਮਹਿਲਾ ਮੈਂਬਰਾਂ ਨੇ ਔਰਤਾਂ ਨੂੰ ਵਧੇਰੇ ਤਾਕਤ ਦੇਣ ਦੀ ਵੀ ਮੰਗ ਕੀਤੀ ਹੈ ਤੇ ਮਹਿਲਾਵਾਂ ਦੇ ਯੋਗਦਾਨ ਦੀ ਜਿਹੜੀ ਸ਼ਲਾਘਾ ਆ ਉਹ ਵੀ ਹੋਈ ਹੈ। ਹੁਣ ਜਦੋਂ ਰਾਖਵੇਂਕਰਨ ਦੀ ਗੱਲ ਆਉਂਦੀ ਹੈ, ਬੇਟਾ ਸਾਹਿਬ, ਇਹ ਅੱਜ ਦੀ ਗੱਲ ਨਹੀਂ ਹੈ, ਪਤਾ ਨਹੀਂ ਕਿੰਨੇ ਸਾਲਾਂ ਤੋਂ ਇਹ ਗੱਲ ਜਿਹੜੀ ਉਹ ਚੱਲਦੀ ਆ ਰਹੀ ਹੈ। ਇੱਕ ਪਾਸੇ ਅਸੀਂ ਬਰਾਬਰੀ ਦੀ ਗੱਲ ਕਰਦੇ ਹਾਂ ਤੇ ਦੂਜੇ ਪਾਸੇ ਕਈ ਵਾਰ ਇਹੋ ਜਿਹੀਆਂ ਗੱਲਾਂ ਦੇ ਉੱਤੇ ਰਾਜਨੀਤੀ ਵੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਤੁਸੀਂ ਇਹਨੂੰ ਕਿਸ ਨਜ਼ਰੀਏ ਤੋਂ ਵੇਖਦੇ ਹੋ?
ਦੇਖੋ, ਇਹ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਦਿਨ ਵਾਲੇ ਦਿਨ ਹੀ ਗੱਲ ਕਿਉਂ ਉੱਠਦੀ ਹੈ, ਬਾਕੀ ਦਿਨਾਂ ਦੇ ਵਿੱਚ ਕਿਉਂ ਨਹੀਂ ਉੱਠਦੀ? ਇਹ ਹੈਰਾਨੀ ਦੀ ਗੱਲ ਤਾਂ ਇਹ ਹੈ।
ਬਿਲਕੁਲ।
ਹਰਿਆਣਾ ਸਰਕਾਰ ਨੇ ਬਹੁਤ ਵੱਡੇ ਐਲਾਨ ਕੀਤੇ ਸੀ। ਉਹਨਾਂ ਨੇ ਆਖਿਆ ਸੀਗਾ ਕਿ ਭਵਿੱਖ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਜਿਹੜੇ ਰਾਸ਼ਨ ਡਿਪੂ ਹੈ, PDS ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਵਿੱਚ 33% ਇਹਨਾਂ ਨੂੰ ਉਹ ਉਹਦੇ ਚ ਸ਼ਮੂਲੀਅਤ ਮਿਲੇਗੀ।
ਜੀ
ਔਰ ਇਸੇ ਲਈ ਹਰਿਆਣਾ ਸਰਕਾਰ ਨੇ ਇੱਕ ਮਹਿਲਾ ਸੁਰੱਖਿਆ ਲਈ 9 ਸਮਝੌਤੇ ਵੀ ਕੀਤੇ ਨੇ।
ਜੀ
9 ਸਮਝੌਤਿਆਂ ਦੇ ਵਿੱਚ ਉਹਨਾਂ ਨੇ ਉਹਨਾਂ ਦੀਆਂ ਸੁਰੱਖਿਆਵਾਂ ਦੇ ਲਈ ਵਟਸਐਪ ਨੰਬਰ ਤੇ ਸ਼ਿਕਾਇਤ ਕਰਨ ਦਾ ਇੱਕ ਪ੍ਰਬੰਧ ਕੀਤਾ ਹੈਗਾ। ਔਰ ਇਸੇ ਤਰ੍ਹਾਂ ਹੀ ਸੂਬੇ ਦੇ ਵਿੱਚ 30 ਮਾਡਲ ਕ੍ਰੱਚ ਜਿਹੜੇ ਕ੍ਰੱਚ ਸੈਂਟਰ ਨੇ ਉਹਨਾਂ ਦਾ ਉਦਘਾਟਨ ਕੀਤਾ।
ਜੀ
ਖੇਡਾਂ ਦੇ ਲਈ ਇੱਕ ਨੀਤੀ ਹੁਣ ਨਵੀਂ ਬਣਾਈ ਹੈ, ਉਹਦੇ ਚ ਉਹਨਾਂ ਨੇ ਕਿਹਾ ਕਿ ਪੈਰਾਲੰਪਿਕ ਖੇਡਾਂ ਦੇ ਵਿੱਚ ਅਥਲੀਟ ਦਾ ਸਨਮਾਨ ਰੂਪ ਦੇ ਵਿੱਚ ਜਿੱਥੇ ਉਹਨਾਂ ਨੂੰ ਫੈਸਿਲਿਟੀਆਂ ਮਿਲਣਗੀਆਂ ਔਰ ਸਾਰੀਆਂ ਸ਼੍ਰੇਣੀਆਂ ਦੇ ਖਿਡਾਰੀਆਂ ਨੂੰ ਉਹਨਾਂ ਨੂੰ ਅਸੀਂ ਸਨਮਾਨ ਦੇਵਾਂਗੇ।
ਜੀ
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਉੱਤੇ ਵਿਧਾਨ ਸਭਾ ਦੀ ਕਾਰਵਾਈ ਵੀ ਜਿਹੜੀ ਮਹਿਲਾ ਵਿਧਾਇਕ ਨੇ ਚਲਾਈ ਪ੍ਰਸ਼ਨ ਕਾਲ ਤੋਂ ਬਾਅਦ ਜਿਹੜੇ ਕੰਮਕਾਜ ਦਾ ਨਿਪਟਾਰਾ ਸਪੀਕਰ ਗਿਆਨ ਚੰਦ ਗੁਪਤਾ ਨੇ ਇਸ ਸਦਨ ਨੂੰ ਸੰਚਾਲਨ ਜਿਹੜਾ ਔਰਤ ਮੈਂਬਰਾਂ ਦੇ ਜਿਹੜੇ ਔਰਤ ਵਿਧਾਇਕ ਨੇ ਉਹਨਾਂ ਦੇ ਹੱਥ ਵਿੱਚ ਦਿੱਤਾ। ਕਹਿਣ ਦਾ ਭਾਵ ਹੈ ਕਿ ਇਹ ਸਿਰਫ ਇੱਕ ਖਬਰਾਂ ਲਵਾਉਣ ਦੇ ਲਈ ਮੀਡੀਆ ਮਾਇਲੇਜ ਲੈਣ ਦੇ ਲਈ ਤਾਂ ਇਹ ਚੰਗੀਆਂ ਖਬਰਾਂ ਨੇ, ਲੇਕਿਨ ਜਦੋਂ ਰਾਜਨੀਤਿਕ ਤੌਰ ਦੇ ਉੱਤੇ ਔਰਤਾਂ ਦੀ ਹਿੱਸੇਦਾਰੀ ਰਾਜ ਸਭਾ ਵਿਧਾਨ ਸਭਾ ਔਰ ਲੋਕ ਸਭਾ ਦੇ ਵਿੱਚ ਜਦੋਂ ਪਿੱਛੇ ਜੇ ਆਵਾਜ਼ ਉੱਠੀ ਸੀ ਕਿ ਔਰਤਾਂ ਨੂੰ ਵੀ ਬਰਾਬਰ ਦੀ ਹਿੱਸੇਦਾਰੀ ਦਿੱਤੀ ਜਾਵੇ, ਕਹਿਣ ਦਾ ਭਾਵ ਹੈ ਕਿ ਪਾਰਲੀਮੈਂਟ ਦੇ ਵਿੱਚ ਜਿੰਨੇ ਮੈਂਬਰ ਨੇ ਵਿਧਾਨ ਸਭਾ ਜਿੰਨੇ ਮੈਂਬਰ ਹੈ ਤੇ ਅੱਧੀਆਂ ਸੀਟਾਂ ਔਰਤਾਂ ਨੂੰ ਤੇ ਅੱਧੀਆਂ ਸੀਟਾਂ ਮਰਦਾਂ ਨੂੰ ਦਿੱਤੀਆਂ ਜਾਣ। ਲੇਕਿਨ ਉਦੋਂ ਇਹਨਾਂ ਗੱਲਾਂ ਤੋਂ ਅੱਖਾਂ ਮੀਟ ਲਈਆਂ ਜਾਂਦੀਆਂ। ਬਰਾਬਰੀ ਦਾ ਰੁਤਬਾ ਜਿਹੜਾ ਮਰਦ ਪ੍ਰਧਾਨ ਸਾਡਾ ਸਮਾਜ ਹੈ ਉਹ ਹਲੇ ਦੇਣ ਨੂੰ ਰਾਜੀ ਨੇ। ਬਹੁਤੇ ਥਾਵਾਂ ਤੇ ਦੇਖਦੇ ਕਿ ਜਿੱਥੇ ਸਰਪੰਚ ਜਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਔਰਤਾਂ ਹੋਣ ਤਾਂ ਉੱਥੇ ਔਰਤਾਂ ਤੇ ਇੱਕ ਰਬੜ ਦੀ ਮੋਹਰ ਹੁੰਦੀ ਹੈ।
ਬਿਲਕੁਲ
ਉਹਨਾਂ ਦੇ ਭਰਾ ਜਾਂ ਉਹਨਾਂ ਦੇ ਘਰ ਵਾਲੇ ਜਾਂ ਉਹਨਾਂ ਦੇ ਕੋਈ ਹੋਰ ਰਿਸ਼ਤੇਦਾਰ ਜਿਹੜੇ ਉਹਨਾਂ ਨਾਲ ਰਿਸ਼ਤਾ ਸੰਬੰਧ ਰੱਖਦੇ ਹੈ ਉਹ ਆਪਣੀ ਸਿਸਟਮ ਨਾਲ ਆਪਣੀ ਮਰਜ਼ੀ ਨਾਲ ਉਹ ਸੌਦੇ ਦੀ ਵਰਤੋਂ ਕਰਦੇ ਹੈ। ਔਰਤ ਦਾ ਤਾਂ ਸਿਰਫ ਨਾ ਹੀ ਹੁੰਦਾ, ਹਲੇ ਇਹ ਗੱਲਾਂ ਅਖਬਾਰਾਂ ਦੇ ਵਿੱਚ ਪੜ੍ਹਨ ਸਾਨੂੰ ਬੜੀਆਂ ਚੰਗੀਆਂ ਲੱਗਦੀਆਂ ਕਿ ਔਰਤ ਦਿਵਸ ਮਨਾਇਆ ਗਿਆ ਬੜਾ ਇਸ ਤਰ੍ਹਾਂ ਦਾ ਹੋਇਆ, ਪਰ ਹਲੇ ਉਹ ਜਿਹੜੀ ਆ ਮਾਨਸਿਕਤਾ ਹੈਗੀ ਹੈ ਮਨੋਦਸ਼ਾ ਹੈਗੀ ਹੈ ਉਹ ਹਲੇ ਚੇਂਜ ਨਹੀਂ ਹੋਈ।
ਜੀ ਸੋ ਇੱਕ ਦਿਨ ਦੇ ਉੱਤੇ ਦੁਹਾਈ ਪਾਉਣੀ ਹੱਕਾਂ ਦੀ ਅਧਿਕਾਰਾਂ ਦੀ ਜਾਂ ਫਿਰ ਇਸ ਨੂੰ ਇੱਕ ਵੱਡਾ ਮੁੱਦਾ ਬਣਾ ਕੇ ਪੇਸ਼ ਕਰਨਾ ਜਿਹੜਾ ਆ ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਬਹੁਤ ਵੱਡਾ ਢੋਂਗ ਹੈ ਹਨਾ। ਜਦੋਂ ਅਸੀਂ ਦੁਰਦਸ਼ਾ ਬਦਲਣ ਦੀ ਗੱਲ ਕਰਦੇ ਹਾਂ ਮਨੋਦਸ਼ਾ ਬਦਲਣ ਦੀ ਗੱਲ ਕਰਦੇ ਹਾਂ ਤਾਂ ਉਹਦੇ ਲਈ ਹਰ ਦਿਨ ਜਿਹੜੇ ਉਪਰਾਲੇ ਆ ਉਹ ਸਰਕਾਰ ਵੱਲੋਂ ਸਮਾਜ ਵੱਲੋਂ ਆਮ ਲੋਕਾਂ ਵੱਲੋਂ ਹੋਣੇ ਬਹੁਤ ਜ਼ਰੂਰੀ ਹੈ ਹਨਾ। ਜਿਹੜੀਆਂ ਸੰਸਥਾਵਾਂ ਅਸਲ ਦੇ ਵਿੱਚ ਮਨੁੱਖੀ ਹੱਕਾਂ ਦੀ ਗੱਲ ਕਰਦੀਆਂ ਜਾਂ ਫਿਰ ਜਿਹੜੀਆਂ ਸੰਸਥਾਵਾਂ ਵਧੀਆ ਸਮਾਜ ਦੀ ਸਿਰਜਣਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਉਹਨਾਂ ਸਾਰਿਆਂ ਦਾ ਇਹ ਇੱਕ ਸਾਂਝਾ ਫਰਜ਼ ਬਣਦਾ ਕਿ ਇਹੋ ਜਿਹੀਆਂ ਸਮੱਸਿਆਵਾਂ ਨੂੰ ਹਰ ਦਿਨ ਜਿਸ ਵੀ ਪੱਧਰ ਦੇ ਉੱਤੇ ਜੇ ਉਹ ਹੇਠਲੇ ਪੱਧਰ ਤੇ ਸ਼ੁਰੂ ਹੁੰਦੀਆਂ ਤਾਂ ਨਾਲੋ ਨਾਲ ਉਹਨਾਂ ਨੂੰ ਨਜਿੱਠਿਆ ਜਾਵੇ ਉਹਨਾਂ ਦੇ ਵਿੱਚ ਸੁਧਾਰ ਲਿਆ ਕੇ ਹਨਾ ਤੇ ਫਿਰ ਅਸੀਂ ਜਦੋਂ ਗੱਲ ਕਰੀਏ ਦੁਬਾਰਾ ਕਿ ਹਾਂ ਅਸੀਂ ਹੁਣ ਮਹਿਲਾ ਦਿਵਸ ਜਿਹੜਾ ਆ ਉਹ ਮਨਾਇਆ ਆ ਔਰ ਇਹ ਵਾਲੇ ਜਿਹੜੇ ਸੁਧਾਰ ਆ ਇਹ ਅਸੀਂ ਕਰ ਚੁੱਕੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਟੀਚੇ ਆ ਉਹ ਇਹ ਹੋਣਗੇ। ਜਦਕਿ ਜਿਹੜਾ ਸੁਧਾਰ ਹੈ ਉਹ ਅਮਲੀ ਰੂਪ ਦੇ ਵਿੱਚ ਨਹੀਂ ਹੁੰਦਾ, ਲਿਖਤੀ ਰੂਪ ਦੇ ਵਿੱਚ ਜਾਂ ਵਿਖਾਵੇ ਚ ਜਿਵੇਂ ਅਸੀਂ ਗੱਲ ਕਰਦੇ ਹਾਂ ਵੀ ਮਨਾਇਆ ਗਿਆ ਦੀਆਂ ਖਬਰਾਂ ਬਹੁਤ ਵੱਡੀਆਂ ਹੋ ਕੇ ਲੱਗਣਗੀਆਂ, ਪਰ ਅਮਲੀ ਰੂਪ ਦੇ ਵਿੱਚ ਕਿੰਨਾ ਕੁ ਔਰਤ ਦੇ ਅੰਦਰ ਜਿਹੜਾ ਸਵੈ ਭਰੋਸਾ ਆ ਉਹ ਜਾਗ ਗਿਆ ਆ, ਕਿੰਨੀਆਂ ਕੁ ਔਰਤਾਂ ਜਿਹੜੀਆਂ ਉਹ ਆਤਮ ਨਿਰਭਰ ਹੋ ਕੇ ਆਪਣੇ ਫੈਸਲੇ ਲੈਣ ਦੇ ਕਾਬਲ ਹੋਈਆਂ ਆ, ਇਹ ਇੱਕ ਵੱਡਾ ਸਵਾਲ ਹੈ। ਖੈਰ ਅਸੀਂ ਅਗਲੀ ਖਬਰ ਵੱਲ ਵਧਦੇ ਹਾਂ। ਅਗਲੀ ਖਬਰ ਆਪਾਂ ਪੰਜਾਬ ਤੋਂ ਲੈਂਦੇ ਹਾਂ। ਪੰਜਾਬ ਦੇ ਵਿੱਚ ਕੱਲ ਜਿਹੜਾ ਬਜਟ ਆ ਉਹ ਪੇਸ਼ ਹੋ ਗਿਆ ਹਨਾ, ਔਰ ਬਜਟ ਦੇ ਵਿੱਚ ਬਹੁਤ ਸੋਹਣਾ ਜਿਹੜਾ ਇੱਕ ਮਾਹੌਲ ਆ ਉਹ ਪੰਜਾਬ ਦੇ ਵਿੱਚ ਕਾਇਮ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ। ਤੇ ਜਦੋਂ ਆਪਾਂ ਖਬਰ ਵੱਲ ਨਜ਼ਰ ਮਾਰਦੇ ਹਾਂ ਤਾਂ ਬਿੱਟਾ ਸਾਹਿਬ ਏਦਾਂ ਲੱਗਦਾ ਹੈ ਕਿ ਜਿਵੇਂ ਪੰਜਾਬ ਦੇ ਕੋਲ ਬਹੁਤ ਸਾਰੇ ਫੰਡ ਆ ਔਰ ਉਹਨਾਂ ਫੰਡਾਂ ਦੀ ਜਿਹੜੀ ਵਰਤੋਂ ਆ ਉਹ ਇਸ ਬਜਟ ਨੂੰ ਪੇਸ਼ ਕਰਨ ਦੇ ਵਿੱਚ ਕੀਤੀ ਜਾਣੀ ਹੈ, ਔਰ ਬਜਟ ਤਾਂ ਖੈਰ ਪੇਸ਼ ਹੋ ਗਿਆ ਯਾਨੀ ਕਿ ਇਸ ਬਜਟ ਨੂੰ ਲਾਗੂ ਕਰਨ ਦੇ ਵਿੱਚ ਕੀਤੀ ਜਾਣੀ ਹੈ। ਸੋ ਜਦੋਂ ਉਹ ਲਾਗੂ ਹੋਣਾ ਤਾਂ ਫੇਰ ਤਾਂ ਪੰਜਾਬ ਵਾਸੀਆਂ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੀ ਨਹੀਂ ਰਹਿ ਜਾਣੀ, ਕੋਈ ਤੰਗੀ ਨਹੀਂ ਰਹਿ ਜਾਣੀ, ਕੋਈ ਹੋਰ ਤੋਟ ਜਿਹੜੀ ਆ ਉਹ ਨਹੀਂ ਰਹਿਣੀ ਜੋ ਬਜਟ ਕਹਿ ਰਿਹਾ ਹਨਾ। ਤੇ ਬਹੁਤ ਸਾਰੇ ਹੋਰ ਨਵੇਂ ਵਾਅਦੇ ਜਿਹੜੇ ਆ ਉਹ ਇਸ ਬਜਟ ਦੇ ਵਿੱਚ ਕੀਤੇ ਗਏ ਆ ਤੇ ਜਦੋਂ ਉਹਨਾਂ ਵਾਅਦਿਆਂ ਦੇ ਉੱਤੇ ਅਸੀਂ ਵਿਸਥਾਰ ਦੇ ਵਿੱਚ ਗੱਲ ਕਰੀਏ ਤਾਂ ਫਿਰ ਇਸ ਤਰ੍ਹਾਂ ਜ਼ਰੂਰ ਕਿਤੇ ਲੱਗਦਾ ਕਿ ਫਿਰ ਵਾਅਦੇ ਜਿਹੜੇ ਆ ਉਹ ਵਫਾ ਨਹੀਂ ਹੋ ਪਾਉਣੇ ਤੇ ਇਹ ਸਾਰਾ ਕੁਝ ਫਿਰ ਇੱਕ ਢੋਂਗ ਦੇ ਰੂਪ ਦੇ ਵਿੱਚ ਹੀ ਸਾਡੇ ਸਾਹਮਣੇ ਆ ਜਾਣਾ। ਸੋ ਮਨਪ੍ਰੀਤ ਹੋਰਾਂ ਨੇ ਕੱਲ ਸੌਗਾਤਾਂ ਦੀ ਪੋਰਟਲੀ ਕਹਿੰਦੇ ਖੋਲ ਦਿੱਤੀ ਆ। ਪੰਜਾਬ ਦਾ ਬਜਟ ਜਿਹੜਾ ਆ ਉਹ ਕਿਸਾਨਾਂ ਨੂੰ ਸਮਰਪਿਤ ਕੀਤਾ ਗਿਆ। ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਕਹਿੰਦੇ ਸਾਰੇ ਵਰਗਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਬੱਸਾਂ ਦੇ ਵਿੱਚ ਔਰਤਾਂ ਤੇ ਵਿਦਿਆਰਥੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਹੈ। ਹੋਰ ਵੀ ਬਹੁਤ ਸਾਰੇ ਗੱਫੇ ਜਿਹੜੇ ਆ ਉਹ ਵੰਡੇ ਗਏ ਆ। ਅਸਲ ਦੇ ਵਿੱਚ ਅਮਲੀ ਰੂਪ ਦੇ ਵਿੱਚ ਕਿੰਨਾ ਕੁ ਸਾਰਥਕ ਹੋਣਾ ਹੈ ਬਜਟ, ਇਹਦੇ ਉੱਤੇ ਕੀ ਕਹਿਣਾ ਚਾਹੋਗੇ ਤੁਸੀਂ?
ਦੇਖੋ ਜਿੱਦਾਂ ਤੁਸੀਂ ਅਖਬਾਰਾਂ ਦੀਆਂ ਖਬਰਾਂ ਜਾਂ ਟੀਵੀ ਦੀਆਂ ਖਬਰਾਂ ਜਾਂ ਰੇਡੀਓ ਦੀਆਂ ਖਬਰਾਂ ਸੁਣੋ
ਜੀ
ਤਾਂ ਫਿਰ ਤਾਂ ਤੁਹਾਨੂੰ ਲੱਗੂਗਾ ਕਿ ਇਸ ਪਟਾਰੇ ਦੇ ਵਿੱਚ ਤੋਹਫੇ ਬਹੁਤ ਨੇ, ਕਿਉਂਕਿ ਚੋਣਾਂ ਆ ਰਹੀਆਂ, ਕਿਸਾਨਾਂ ਨੂੰ ਵੱਡੀ ਰਾਹਤ ਹੈ, ਕਰਜ਼ਾ ਮਾਫ਼ ਕਰ ਦਿੱਤਾ, ਔਰਤਾਂ ਤੇ ਵਿਦਿਆਰਥੀਆਂ ਨੂੰ ਸਰਕਾਰੀ ਬੱਸਾਂ ਦੇ ਵਿੱਚ ਮੁਫ਼ਤ ਯਾਤਰਾ ਹੋਏਗੀ। ਇਸ ਤਰ੍ਹਾਂ ਦੀਆਂ ਬਹੁਤ ਕਹਾਣੀਆਂ ਹੈਗੀਆਂ ਜਿਹੜੀਆਂ ਜਿੰਨੀਆਂ ਮਰਜ਼ੀ ਇਹਨੂੰ ਵਧਾ ਚੜਾ ਕੇ ਅਸੀਂ ਗਰੀਬਾਂ ਨੂੰ ਮੁਫ਼ਤ ਬਿਜਲੀ ਮਿਲ ਜੂਗੀ, ਮਿਲਦੀ ਰਹੂਗੀ, ਸ਼ਗਨ ਸਕੀਮ 51,000 ਰੁਪਏ ਵਧਾ ਦਿੱਤੀ, 10 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਾ ਟੀਚਾ
ਜੀ,
ਔਰ ਕੰਮ ਕਾਸ਼ੀ ਔਰਤਾਂ ਦੇ ਲਈ ਮੋਹਾਲੀ ਸਣੇ 7 ਜ਼ਿਲ੍ਹਿਆਂ ਦੇ ਵਿੱਚ ਹੋਸਟਲ, ਹਰ ਜ਼ਿਲ੍ਹੇ ਦੇ ਬਾਗਬਾਨੀ ਅਸਟੇਟ ਬਣਨਗੇ, ਗਰੀਬਾਂ ਨੂੰ ਜਿਹੜੀ ਮਾਸਕ ਪੈਨਸ਼ਨ ਹੈਗੀ ਆ 1500 ਰੁਪਏ ਵਧਾ ਦਿੱਤੀ ਜਾਊਗੀ
ਜੀ,
ਔਰ ਜਿਹੜੇ ਦ੍ਰਿਸ਼ਟੀਹੀਨ 40% ਤੋਂ ਜ਼ਿਆਦਾ ਜਿਹੜੇ ਦਿਵਿਆਂਗ ਲੋਕ ਹੈ ਉਹਨਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਯਾਤਰਾ ਹੋਊਗੀ। 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਮਾਰਟਫੋਨ ਵੰਡਣ ਦੀ ਯੋਜਨਾ ਜਾਰੀ ਰਹੇਗੀ। ਜੇ ਤਾਂ ਤੁਸੀਂ ਇਹਨਾਂ ਨੂੰ ਪੜ੍ਹੋ ਤਾਂ ਫਿਰ ਤਾਂ ਤੁਹਾਨੂੰ ਲੱਗਦਾ ਕਿ ਵਾਹ ਬੀ ਵਾਹ, ਕਿਆ ਬਾਤ ਹੈ,
ਬਿਲਕੁਲ
ਵੀ ਇਹ ਤਾਂ ਬਜਟ ਬੜਾ ਅੱਛਾ ਹੈਗਾ। ਤੇ ਜੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਦੂਜਾ ਪੁੱਠਾ ਪਾਸਾ ਕਰਕੇ ਦੇਖੋ
ਜੀ
ਤਾਂ ਫਿਰ ਤੁਸੀਂ ਇੱਕੋ ਹੀ ਗੱਲ ਤੇ ਮੈਂ ਤਾਂ ਜ਼ਿਕਰ ਕਰੂੰਗਾ ਕਿ ਪੰਜਾਬ ਦਾ ਜਿਹੜਾ ਕਰਜ਼ਾ ਜਿਹੜਾ 2.25 ਲੱਖ ਰੁਪਇਆ ਸੀਗਾ
ਜੀ,
ਉਹ ਕਰਜ਼ਾ ਹੁਣ 2.75 ਲੱਖ ਰੁਪਇਆ ਹੋ ਗਿਆ। 2,73,703 ਰੁਪਇਆ ਪੰਜਾਬ ਦੇ ਸਿਰ ਕਰਜ਼ਾ ਹੋ ਗਿਆ ਤੇ ਇਹ ਜਿਹੜਾ ਬਜਟ ਹੈਗਾ ਉਹ ਹੈਗਾ ਤਕਰੀਬਨ 8,622 ਰੁਪਏ ਘਾਟੇ ਦਾ
ਜੀ।
ਹੁਣ ਤੁਸੀਂ ਦੱਸੋ ਵੀ ਮੈਂ ਕਰਜ਼ਾ ਲੈ ਕੇ, ਮੈਂ ਕੋਈ 2-3 ਲੱਖ ਰੁਪਇਆ ਕਰਜ਼ਾ ਲੈ ਕੇ ਤੇ ਮੈਂ ਇਹ ਕਹਾਂ ਕਿ ਮੈਂ ਆਪਣੇ ਘਰ ਨੂੰ 80,000 ਰੁਪਇਆ ਦੇ ਦਿੱਤਾ ਤਾਂ ਫਿਰ ਤੁਸੀਂ ਮੈਨੂੰ ਕੀ ਕਹੋਗੇ? ਤੁਸੀਂ ਮੈਨੂੰ ਜੁੱਤੀ ਲਾਓਗੇ ਕਿ ਕਰਜ਼ਾ ਕਿੱਥੋਂ ਲੈ ਲਿਆ ਤੇ ਘਰੇ ਤੋਂ ਕਿੰਨੇ ਫੀਸ ਦੇ ਰਹੇ ਨੇ
ਜੀ?
ਹੁਣ ਕਿਸਾਨੀ ਅੰਦੋਲਨ ਦੀ ਤਪਸ਼ ਦੇ ਵਿੱਚ ਪੰਜਾਬ ਦੇ ਜਿਹੜੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਉਹਨਾਂ ਨੇ ਜਿਹੜਾ ਬਜਟ ਪੇਸ਼ ਕੀਤਾ ਹੈ ਔਰ ਉਹਦੇ ਚ ਇਹਨਾਂ ਨੇ ਅੰਕੜਿਆਂ ਦੀ ਬੜੀ ਸੋਹਣੀ ਖੇਡ ਦਿਖਾਈ ਹੈ, ਜਿਹਦੇ ਚ ਕਰਜ਼ਾ ਮਾਫ਼ੀ ਦੀ ਗੱਲ ਕੀਤੀ ਹੈ, ਬਿਜਲੀ ਸਬਸਿਡੀ ਦੀ ਗੱਲ ਕੀਤੀ ਹੈ, ਕਿਸਾਨਾਂ ਨੂੰ ਲਵਾਉਣ ਦੀ ਗੱਲ ਕੀਤੀ ਹੈ। ਰਾਜਨੀਤਿਕ ਸੁਨੇਹਾ ਇਹ ਇਸ ਲਈ ਦਿੱਤਾ ਜਾ ਰਿਹਾ ਕਿ 2022 ਦੀਆਂ ਚੋਣਾਂ ਨੇ ਤੇ ਨਾਲ ਹੀ ਇਸ ਤੋਂ ਇਲਾਵਾ ਔਰਤਾਂ, ਕਰਮਚਾਰੀ, ਵਿਦਿਆਰਥੀ, ਨੌਜਵਾਨ ਸਾਰੇ ਵਰਗਾਂ ਦੇ ਲਈ ਕੁਝ ਨਾ ਕੁਝ ਕਰਨ ਦੀ ਗੱਲ ਕਹੀ ਹੈ। 1,13,000 ਕਿਸਾਨਾਂ ਦਾ ਜਿਹੜਾ 1,186 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕਰਨ ਦਾ ਐਲਾਨ ਕੀਤਾ ਹੈ। ਜਿਹੜੇ ਬੇਜ਼ਮੀਨੇ ਨੇ ਉਹਨਾਂ ਦੇ ਖੇਤ ਮਜ਼ਦੂਰਾਂ ਨੂੰ 526 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਗਿਆ ਹੈ। ਮੁਫ਼ਤ ਬਿਜਲੀ ਜਾਰੀ ਰਹੂਗੀ। ਔਰਤਾਂ ਤੇ ਵਿਦਿਆਰਥੀਆਂ ਨੂੰ ਸਰਕਾਰੀ ਬੱਸਾਂ ਦੇ ਵਿੱਚ ਮੁਫ਼ਤ ਯਾਤਰਾ ਦਾ ਤੋਹਫ਼ਾ ਦਿੱਤਾ ਜਾ ਰਿਹਾ ਹੈ। 5 ਸਾਲਾਂ ਤੋਂ ਜਿਹੜਾ 6ਵੇਂ ਤਨਖਾਹ ਕਮਿਸ਼ਨ ਦਾ ਇੰਤਜ਼ਾਰ ਕਰ ਰਹੀ ਸੀ ਸਰਕਾਰੀ ਮੁਲਾਜ਼ਮ, ਉਹਨਾਂ ਨੂੰ 1 ਜੁਲਾਈ ਤੋਂ ਉਸ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਨਵੀਂ ਤਨਖਾਹ ਮਿਲੇਗੀ। ਕੋਰੋਨਾ ਕਰਕੇ ਜਿਹੜੇ ਵਪਾਰੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹਦੇ ਲਈ ਕਹਿ ਦਿੱਤਾ ਗਿਆ ਕਿ ਹੁਣ ਦੁਕਾਨਾਂ ਔਰ ਰੈਸਟੋਰੈਂਟ ਜਾਂ ਜਿਹੜੇ ਵੀ ਵਪਾਰਕ ਅਦਾਰੇ ਹੈ ਉਹ 24 ਘੰਟੇ 7 ਦਿਨ ਖੁੱਲੇ ਰਹਿ ਸਕਦੇ ਨੇ, ਜਦ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੋਏਗੀ। ਲੇਕਿਨ ਉਹਨਾਂ ਦੇ ਲਈ ਮਾਹੌਲ ਸਾਜਗਾਰ ਬਣਾਉਣ ਦੇ ਲਈ ਅਮਨ ਕਾਨੂੰਨ ਦੀ ਸਥਿਤੀ ਹੈ ਜਿਹੜੀ ਉਹ ਦਿਨੋ ਦਿਨ ਬਦਤਰ ਹੁੰਦੀ ਜਾ ਰਹੀ ਹੈ ਉਹਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਦੂਜੇ ਪਾਸੇ 12ਵੀਂ ਜਮਾਤ ਦੇ ਜਿਹੜੇ ਵਿਦਿਆਰਥੀ ਉਹਨਾਂ ਨੂੰ ਮੁਫ਼ਤ ਸਮਾਰਟਫੋਨ ਵੰਡਣ ਦਾ ਜਿਹੜਾ 100 ਕਰੋੜ ਰੁਪਏ ਉਹਦੇ ਲਈ ਰੱਖੇ ਗਏ ਹੈ। ਵੱਖ ਵੱਖ ਜਿਹੜੀਆਂ ਕਲਿਆਣਕਾਰੀ ਯੋਜਨਾਵਾਂ ਹੈ ਉਹਦੇ ਲਈ ਵੀ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ 1 ਜੁਲਾਈ 2021 ਤੋਂ ਜਿਹੜੀ ਸ਼ਗਨ ਸਕੀਮ ਹੈ 21,000 ਤੋਂ ਵਧਾ ਕੇ 51,000 ਕਰਨੇ ਹੈ।
जी
बुढ़ापा पेंशन की गल की है, 750 तो वधा के 1500 रुपया कर रहे हैं,
जी
और 70% तक कोरोना करके जरा सेहत बजट है वो काफी लागत सी ओदे ते उत्ते 8000 करोड़ रुपया होर खर्चा जा रहा है।
जी
और इसे तरह ही जिहड़े किसान जथेबंदियां वालों जिहड़ी मंग सी खेती खेत्र दे विच
जी
3780 करोड़ रुपए की जिहड़ी 3 साल योजना के ऐलान इन्होंने शुरू कर दिता है। लेकिन जे तुसी कर्जा माफी का जिहड़ा सियासी गणित जे तुसी समझो साफ तौर से यह है कि कर्जा माफी जी योजना है सरकार हुण तक जी 2 लाख रुपए तक का जो कर्जा जी का होंगे ओदे 5,83,000 जो छोटे से दरमियाने किसान का लोन माफ कर चुकी है। इस तरह का दावा किया गया है
कि
4,624 करोड़ रुपए अभी वंड चुके हैं। हुण इस बजट के किसान जो बेजमीने मजदूर के कर्जा माफी लिए 1712 करोड़ रुपए की व्यवस्था की है।
जी
ओदा कारण की है कि अगले साल जिहड़ियां चोणां होण जा रही है कुछ समय रह गया, साल तो भी घट समा रह गया
जी।
और बजट दे विच किसान ते खेत मजदूरां ते विशेष ध्यान दे के पंजाब दी कैप्टन सरकार ने इस तरह दा सुनेहा देण दी कोशिश कीती है
जी।
कि जदों केंद्रीय खेती कानूनों दे खिलाफ संघर्ष कर रहा है अन्नदाता ते असीं उहनां दे नाल खड़े आ, और नाल ही खेती बिलां दा सब तो पहला विरोध जिहड़ा कैप्टन सरकार ने करन दा दावा कीता कि विधान सभा दे विच उस दे खिलाफ केंद्रीय काले कानूनां दे खिलाफ इन्होंने आख्या कि असीं मता पाया
जी।
जलंधर, पटियाला, लुधियाना, मोहाली, मानसा, बरनाला ते अमृतसर दे विच जिहड़ियां काम काज करन वालियां औरतां ने उहनां लई 50 करोड़ दी लागत नाल जिहड़े वर्किंग वूमेन होस्टल उह स्थापित कीते जाणे ने, और हरेक जिले दे विच बागबानी एस्टेट बनाया जाना है जिहदे विच फाजिलका दे गोबिंदगढ़ दे विच 10 करोड़ दी लागत नाल सब्जियां दा जिहड़ा एक्सीलेंस सेंटर बनाउणा है
जी।
और इसे तरह पोस्ट ग्रेजुएट इंस्टीट्यूट ऑफ बागबानी रिसर्च एंड एजुकेशन अमृतसर दे विच 24 करोड़ रुपए रखे गए ने, और किसानां नूं हॉर्टीकल्चर यानी बागबानी वल प्रेरित करन दे लई अपने प्रोडक्ट खुद वेचण दे लई मोबाइल वेडिंग कार्ट जिहड़े आपां कह सकदे आ कि जिहड़ियां नवीं तकनीक दा इह जिहड़े आपां कह सकदे आ रेहड़ियां
ओह
देण दा फैसला कीता है
जी, जी।
और बागबानी फसलां दा घट्टो घट समर्थन मुल तय करन ते मुआवजे दे रूप दे विच उहनां दा जिहड़ा कोई घाटा उस दे भरपाई दे उद्देश नाल 2 नवीं स्कीमां जिहड़ियां लॉन्च कीतियां जाणगियां। इसे तरह ही 10 लाख नौजवानों नूं रोजगार देने दा जिहड़ा टीचा है जिहदे 428 करोड़ रुपए रखे गए है घर घर रोजगार देने दा, उह भावें लोन दवा के कराया जावे। उन्होंने आख्या कि इहदे नाल 50,000 लोकां नूं रोजगार मिलेगा ते घर घर नौकरी वाला जिहड़ा वादा पंजाब सरकार ने किया सी हो सकदा है इस तरह अखां दे विच घट्टा पा के इस तरह दिखा दिता जावे
जी।
और जिहड़े कैंसर पीड़ित नागरिक ने उहनां नूं इस बजट दे विच 1.5 लाख रुपए तक की कैशलैस इलाज की जिहड़ी सुविधा है वो डॉक्टरां नूं पैसे जाने ने
जी,
इसदे लई 150 करोड़ रुपए रखे गए ने। दृष्टिहीन ते 40% तों ज्यादा जिहड़े दिव्यांग लोकां नूं सरकारी बसां दे विच मुफ्त यात्रा दी सुविधा दा जिहड़ा ऐलान कीता है
जी। जी बिलकुल,
ਇਹ ਸਾਰਾ ਪਟਾਰਾ ਉਦੋਂ ਸਿੱਧ ਹੋਏਗਾ ਜਦੋਂ ਇਹ ਅਮਲੀ ਰੂਪ ਵਿਚ ਲਾਗੂ ਹੋਏਗਾ। ਲੇਕਿਨ ਕਰਜ਼ਾ ਲੈ ਕੇ ਤੁਸੀਂ ਕੁਛ ਵੀ ਵੰਡੀ ਜਾਓ ਤੇ ਉਸ ਦਾ ਲਾਭ ਜਿਹੜਾ ਤੁਸੀਂ ਸਿਆਸੀ ਇਲੈਕਸ਼ਨ ਦੇ ਵਿਚ ਲਓ, ਕਿਉਂਕਿ ਚੋਣਾਂ ਵਾਲਾ ਸਾਲ ਹੈ, 4 ਸਾਲ ਸਰਕਾਰ ਕੁਝ ਨਹੀਂ ਕਰਦੀ। ਜਦੋਂ ਇਹਨਾਂ ਨੇ ਵਾਅਦਾ ਕੀਤਾ ਸਰਕਾਰ ਆਈ, ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਨੇ ਆਖਿਆ ਘਰ ਘਰ ਨੌਕਰੀ ਦੇਵਾਂਗੇ ਅਸੀਂ,
ਬਿਲਕੁਲ
ਰੁਜ਼ਗਾਰ ਦੇਵਾਂਗੇ, ਕਰਜ਼ਾ ਮਾਫ਼ ਕਰਾਂਗੇ, ਬੈਂਕਾਂ ਦਾ ਕਰਜ਼ਾ ਮਾਫ਼ ਕਰਾਂਗੇ, ਔਰ ਜਿਹੜੇ ਪਿੰਡਾਂ ਦੇ ਸੂਦਖੋਰ ਤੇ ਮਹਿੰਗੇ ਵਿਆਜ ਤੋਂ ਖਹਿੜਾ ਛਡਾਵਾਂਗੇ। ਖੇਤ ਮਜ਼ਦੂਰਾਂ ਨੂੰ ਕਿਹਾ ਗਿਆ ਸਹਿਕਾਰੀ ਸੁਸਾਇਟੀਆਂ ਦੇ ਕਰਜ਼ੇ ਤੁਹਾਡੇ ਮਾਫ਼ ਕਰਾਂਗੇ। ਤਾਂ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਜਿਹੜੇ ਨਵਾਂ ਘਰ ਘਰ ਨੌਕਰੀ, ਚਾਹ ਖੰਡ, ਨਸ਼ਾ ਹਟਾ ਦਿਆਂਗੇ, ਉਹ ਸਾਰਾ ਕੁਝ ਉਸ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਸਰਕਾਰ ਦੇ ਬਹੁਤ ਥੋੜੇ ਮਹੀਨੇ ਬਚੇ ਨੇ ਤੇ ਸਰਕਾਰ ਇਸ ਗੱਲ ਚ ਲੱਗੀ ਹੋਈ ਹੈ ਕਿ ਅਸੀਂ ਤੁਹਾਡੇ ਹਮਦਰਦ ਆ। ਲੇਕਿਨ ਕਰਜ਼ਾ ਲੈ ਕੇ ਤੁਸੀਂ ਪੰਜਾਬ ਨੂੰ ਹੋਰ ਵਿੱਤੀ ਤੌਰ ਤੇ ਜਿੱਥੇ ਨੁਕਸਾਨ ਪਹੁੰਚਾ ਰਹੇ ਹੋ ਉੱਥੇ ਸਿਆਸੀ ਤੌਰ ਤੇ ਤੁਸੀਂ ਆਪਣਾ ਲਾਭ ਲੈਣਾ ਚਾਹੁੰਦੇ ਹੋ।
ਬਿਲਕੁਲ ਬਿਲਕੁਲ, ਸੋ ਇੱਕ ਤਰ੍ਹਾਂ ਦਾ ਜਿਹੜਾ ਢੋਂਗ ਹੀ ਹੈ, ਕਿਉਂਕਿ ਜੇ ਪਿਛਲੇ ਸਮੇਂ ਦੇ ਵਿੱਚ ਕੀਤੇ ਹੋਏ ਵਾਅਦੇ ਜਿਹੜੇ ਆ ਉਹੀ ਵਫਾ ਨਹੀਂ ਹੋਏ, ਤੇ ਫਿਰ ਇਹ ਨਵੇਂ ਵਾਅਦੇ ਜਿਹੜੇ ਆ ਉਹ ਕਿੰਨੇ ਕੁ ਵਫਾ ਹੋਣਗੇ, ਔਰ ਇਸ ਬਜਟ ਦੇ ਵਿੱਚ ਜਿਹੜੇ ਖੁਲਾਸੇ ਔਰ ਜਿਹੜਾ ਇਹ ਸਾਰਾ ਕੁਝ ਵੰਡਿਆ ਜਾ ਰਿਹਾ ਸੁਗਾਤਾਂ ਦੀ ਪੋਟਲੀ ਦੇ ਰੂਪ ਦੇ ਵਿੱਚ, ਉਹ ਕਿੰਨਾ ਕੁ ਅਮਲੀ ਰੂਪ ਦੇ ਵਿੱਚ ਫਾਇਦੇਮੰਦ ਹੋਣਾ ਹੈ ਲੋਕਾਂ ਦੇ ਲਈ? ਹੁਣ ਲੋਕਾਂ ਨੂੰ ਅਸਲ ਦੇ ਵਿੱਚ ਸੁਚੇਤ ਹੋਣ ਦੀ ਜਿਹੜੀ ਵੱਡੀ ਲੋੜ ਹੈ ਬੇਟਾ ਸਾਹਿਬ, ਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਕੋਲ ਕੋਈ ਬਦਲ ਵੀ ਨਹੀਂ ਦਿਖਾਈ ਦਿੰਦਾ। ਜਦੋਂ ਅਕਾਲੀ ਦਲ ਵੱਲ ਵੇਖਦੇ ਆ ਤਾਂ ਉਹਨਾਂ ਨੂੰ ਐਂ ਲੱਗਦਾ ਹੈ ਕਿ ਇਹ ਵੀ ਕਿਤੇ ਨਾ ਕਿਤੇ ਧੋਖੇਬਾਜ਼ ਹੀ ਨਿਕਲੇ, ਹਨਾ। ਔਰ ਜਦੋਂ ਕਾਂਗਰਸ ਵੱਲ ਵੇਖਦੇ ਆ ਤੇ ਉਹ ਸਾਰਾ ਕੁਝ ਸਾਹਮਣੇ ਹੀ ਹੈ ਕਿ ਜੋ ਵਾਅਦੇ ਕੀਤੇ ਗਏ ਸੀ ਉਹ ਨਿਭਾਏ ਨਹੀਂ ਗਏ, ਤੇ ਜਿਹੜੀ ਇੱਕ ਉਮੀਦ ਦੀ ਕਿਰਨ ਜਿਹੜੀ ਜਾਗੀ ਸੀਗੀ ਆਪ ਨੂੰ ਲੈ ਕੇ, ਹਨਾ, ਉਹਨਾਂ ਨੇ ਵੀ ਥੋੜੀਆਂ ਜਿਹੀਆਂ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਗਦਾਰੀਆਂ ਕੀਤੀਆਂ, ਹਨਾ, ਇਸ ਕਰਕੇ ਉਹ ਵੀ ਭਰੋਸਾ ਜਿਹੜਾ ਆ ਉਹ ਨਹੀਂ ਬਣਾ ਸਕੇ ਪੰਜਾਬ ਦੇ ਲੋਕਾਂ ਦਾ, ਨਹੀਂ ਬਣ ਸਕੇ ਪੰਜਾਬ ਦੇ ਲੋਕਾਂ ਦਾ, ਤੇ ਇਸ ਕਰਕੇ ਕੋਈ ਬਦਲ ਜਿਹੜਾ ਉਹ ਦਿਖਾਈ ਨਹੀਂ ਦਿੰਦਾ। ਔਰ ਬਾਰ ਬਾਰ ਲੋਕ ਜਿਹੜੇ ਆ ਉਹ ਇਹੋ ਜਿਹੇ ਭੁਲੇਖਿਆਂ ਦਾ ਸ਼ਿਕਾਰ ਹੋ ਕੇ ਕਦੇ ਕਾਂਗਰਸ ਨੂੰ ਜਿਤਾਉਂਦੇ ਆ, ਉਹਨਾਂ ਨੂੰ ਲੱਗਦਾ ਕਿ ਹੁਣ ਸਾਡੇ ਕੋਲ ਤਾਂ ਹੈ ਹੀ ਇਹ ਆ, ਇਹੀ ਲੋਕ ਆ, ਇਹਨਾਂ ਨੇ ਭਰ ਲਏ ਹੁਣ ਤਾਂ ਆਪਣੇ ਝੋਲੇ, ਔਰ ਇਹਨਾਂ ਨੇ ਜੋ ਬਿਜ਼ਨਸ ਸਥਾਪਿਤ ਕਰਨੇ ਸੀ ਉਹ ਕਰ ਲਏ ਇਹਨਾਂ ਨੇ, ਹਨਾ, ਜੋ ਜਿੰਨਾ ਕੁ ਖੱਟਣਾ ਸੀ ਰਾਜਨੀਤੀ ਚੋਂ ਉਹ ਵੀ ਖੱਟ ਲਿਆ। ਪਰ ਉਹਨਾਂ ਦੇ ਕਹਿੰਦੇ ਵੀ ਲੋਭ ਦੀ ਕੋਈ ਸੀਮਾ ਹੀ ਨਹੀਂ ਆ, ਔਰ ਇਸ ਕਰਕੇ ਲੋਕ ਜਿਹੜੇ ਆ ਸ਼ਾਇਦ ਫੇਰ ਦੁਬਾਰਾ ਇਹਨਾਂ ਗੱਲਾਂ ਦੇ ਵਿੱਚ ਆ ਜਾਂਦੇ ਆ, ਇਹਨਾਂ ਸੁਗਾਤਾਂ ਨੂੰ ਮਾਣਨ ਦੀ ਜਿਹੜੀ ਇੱਛਾ ਉਹ ਸ਼ਾਇਦ ਪ੍ਰਬਲ ਹੋ ਜਾਂਦੀ ਆ, ਤੇ ਫੇਰ ਕਈ ਵਾਰ ਉਹ ਵੋਟ ਦਾ ਗਲਤ ਇਸਤੇਮਾਲ ਕਰਦੇ ਆ। ਖੈਰ, ਲੋਕਾਂ ਨੂੰ ਸੁਚੇਤ ਹੋਣ ਦੀ ਵੱਡੀ ਲੋੜ ਹੈ ਇਸ ਵੇਲੇ ਤੇ ਆਉਣ ਵਾਲੇ ਸਮੇਂ। ਊਂਠ ਕਿਹੜੇ ਕਰਵਟ ਬੈਠਦਾ ਆ ਇਹ ਤਾਂ ਖੈਰ ਸਮਾਂ ਦੱਸੇਗਾ, ਪਰ ਚੋਣਾਂ ਦੇ ਲਈ ਇੱਕ ਤਰ੍ਹਾਂ ਦਾ ਜਿਹੜਾ ਇੱਕ ਭਰਮ ਜਾਲ ਹੈ ਉਹ ਜ਼ਰੂਰ ਸਿਰਜਿਆ ਜਾ ਰਿਹਾ, ਚਾਹੇ ਪੰਜਾਬ ਦੀ ਸਰਕਾਰ ਵੱਲੋਂ ਕਹਿ ਲਈਏ ਜਾਂ ਫਿਰ ਹੋਰ ਰਾਜਸੀ ਪਾਰਟੀਆਂ ਵੱਲੋਂ ਕਹਿ ਲਈਏ। ਸੋ ਜਾਂਦੇ ਜਾਂਦੇ ਹੋਰ ਕਿਸ ਖਾਸ ਖਬਰ ਦੇ ਉੱਤੇ ਤੁਸੀਂ ਟਿੱਪਣੀ ਕਰਨਾ ਚਾਹੋਗੇ?
ਦੇਖੋ, ਸਾਫ ਤੌਰ ਤੇ ਕੋਈ ਵੀ ਸਿਆਸੀ ਪਾਰਟੀਆਂ ਹੁਣ ਉਹਨਾਂ ਨੇ ਆਪਣੇ ਜਿਹੜੇ ਨਿੱਜੀ ਮਫਾਦਾਂ ਨੂੰ ਮੁੱਖ ਰੱਖਣਾ। ਗੱਲਾਂ ਜੋ ਮਰਜ਼ੀ ਕਰੀ ਜਾਈਏ, ਪੰਜਾਬ ਦਾ ਕੋਈ ਸਾਈਂ ਖਸਮ ਹੁਣ ਰਿਹਾ ਨਹੀਂ। ਵਿਦੇਸ਼ਾਂ ਵੱਲ ਜਿਹੜਾ ਨੌਜਵਾਨਾਂ ਦਾ ਰੁਝਾਨ ਹੋ ਜਾਣਾ ਔਰ ਰਾਜਨੀਤਿਕ ਪਾਰਟੀਆਂ ਵੱਲੋਂ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾ ਕੇ ਆਪਣੇ ਨਿੱਜੀ ਮਫਾਦਾਂ ਨੂੰ ਮੁੱਖ ਰੱਖਦਿਆਂ ਆਪਣੇ ਘਰ ਭਰਨ ਦੀ ਜਿਹੜੀ ਪ੍ਰਵਿਰਤੀ ਹੈ ਉਹ ਲਗਾਤਾਰ ਵੱਧ ਰਹੀ ਹੈ। ਉਹਦੇ ਚ ਕੋਈ ਵੀ ਵਿਅਕਤੀ ਹੋਵੇ ਜਿਹਦਾ ਡਰ ਲੱਗਦਾ ਉਹ ਕੋਈ ਘੱਟ ਨਹੀਂ ਗੁਜ਼ਾਰਦਾ। ਇਹ ਪ੍ਰਵਿਰਤੀ ਹੁਣ ਬਦਲ ਨਹੀਂ ਸਕਦੀ, ਕਿਉਂਕਿ ਲੋਭ ਲਾਲਚ ਨਿੱਜੀ ਸਵਾਰਥ ਜਿਹੜੇ ਨੇ ਉਹ ਬਹੁਤ ਹਾਵੀ ਹੋ ਗਏ ਨੇ। ਹਰ ਬੰਦਾ ਆਪੋ ਧਾਬੀ ਚ ਹੋਇਆ, ਚਾਹੇ ਮੈਂ ਚਾਹੇ ਕੋਈ ਹੋਰ ਹੈ, ਉਹਨੂੰ ਲੱਗਦਾ ਕਿ ਹੁਣ ਜਿਹੜਾ ਵੀ ਕੋਈ ਖਜ਼ਾਨਾ ਜਿਹੜਾ ਵੀ ਕੋਈ ਅਹੁਦੇ ਦੀ ਜਿਹੜੀ ਦੁਰਵਰਤੋਂ ਹੈ ਉਹ ਜੇ ਅਸੀਂ ਨਾ ਕਰਾਂਗੇ ਤਾਂ ਲੋਕ ਸਾਨੂੰ ਪਾਗਲ ਕਹਿਣਗੇ। ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਜਿਹੜੇ ਕਹਿੰਦੇ ਅਸੀਂ ਬੜੀ ਇਮਾਨਦਾਰੀ ਨਾਲ ਕੰਮ ਕਰਦੇ, ਬਹੁਤ ਘੱਟ ਹੈ ਜਿਹੜੇ ਗਿਣੇ ਚੁਣੇ ਉਂਗਲਾਂ ਤੇ ਹੀ ਹੈ, ਦੋ ਚਾਰ ਹੀ ਤੁਹਾਡੇ ਲਾਈਫ ਦੇ ਵਿੱਚ ਜੀਵਨ ਦੇ ਵਿੱਚ ਤੁਹਾਡੇ ਸਾਹਮਣੇ ਆਉਂਦੇ ਨੇ
ਜੀ,
ਤੇ ਇਹਨਾਂ ਨੂੰ ਵੀ ਲੋਕ ਮੂਰਖ ਕਹਿੰਦੇ ਨੇ। ਉਹ ਕਹਿੰਦੇ ਆ ਕਿ ਜੇ ਤੁਹਾਡੇ ਕੋਲ ਪਾਵਰ ਸੀ, ਸੱਤਾ ਸੀ ਜਾਂ ਕੋਈ ਤੁਹਾਨੂੰ ਮੌਕਾ ਮਿਲਦਾ ਸੀ, ਜੇ ਤੁਸੀਂ ਮੌਕਾ ਖੁੰਝਾ ਲਿਆ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣਾ ਫਿਊਚਰ ਜਿਹੜਾ ਜਾਂ ਆਪਣੇ ਬੱਚਿਆਂ ਦਾ ਫਿਊਚਰ ਹੈ ਜਿਹੜਾ ਉਹ ਖਰਾਬ ਕਰ ਲਿਆ। ਨੈਤਿਕ ਕਦਰਾਂ ਕੀਮਤਾਂ ਬਹੁਤ ਜ਼ਿਆਦਾ ਡਿੱਗ ਪਈਆਂ, ਹਰ ਬੰਦਾ ਇਸ ਚੱਕਰ ਚ ਪੈ ਗਿਆ ਕਿ ਮੈਨੂੰ ਕੀ ਮਿਲੂਗਾ, ਮੇਰਾ ਕਿਵੇਂ ਲਾਭ ਹੋਊਗਾ, ਮੈਨੂੰ ਕੀ ਫਾਇਦਾ ਹੋਊਗਾ। ਸੋ ਇਹ ਇਸੇ ਕਰਕੇ ਜਿਹੜੀ ਇਹ ਪ੍ਰਵਿਰਤੀ ਹੈ ਇਹ ਬਦਲ ਰਹੀ ਹੈ। ਪੈਸੇ ਦੀ ਹੋੜ ਹਰ ਜਗ੍ਹਾ ਦੇ ਉੱਤੇ ਵੱਧ ਗਈ, ਆਮ ਬੰਦੇ ਦੀ ਵੀ ਵੱਧ ਗਈ, ਨਿੱਜੀ ਤੌਰ ਦੇ ਉੱਤੇ ਅਫਸਰਾਂ ਚ ਵੀ ਵੱਧ ਗਈ, ਸਰਕਾਰੀ ਰਾਜਨੀਤਿਕ ਲੋਕਾਂ ਚ ਵੀ ਵੱਧ ਗਈ। ਔਰ ਕਈ ਬੰਦੇ ਕਹਿ ਦਿੰਦੇ ਕਿ ਪੈਸਾ ਵੀ ਜ਼ਰੂਰੀ ਹੈ ਤੇ ਪੈਸੇ ਬਿਨਾਂ ਕੁਝ ਨਹੀਂ, ਪਰ ਬਹੁਤ ਸਾਰੇ ਲੋਕਾਂ ਨੂੰ ਮੈਂ ਦੇਖਦਾ ਜਿਨ੍ਹਾਂ ਦਾ ਜੀਵਨ ਪੱਧਰ ਬੜਾ ਸੈਟਿਸਫਾਈਡ ਹੈਗਾ, ਲੇਕਿਨ ਜਦੋਂ ਉਹ ਆਪਣੇ ਤੌਰ ਤੇ ਉਹਨਾਂ ਨੂੰ ਪੁੱਛੀਦਾ ਤਾਂ ਉਹ ਕਹਿੰਦੇ ਕਿ ਮੈਂ ਤਾਂ ਬਿਲਕੁਲ ਸੈੱਟ ਹੈ, ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ, ਪਰ ਹੁਣ ਮੇਰੀ ਮਜਬੂਰੀ ਹੈ, ਮੇਰਾ ਫੈਮਿਲੀ ਚਲਾਉਣੀ ਹੈ, ਮੈਂ ਆਪਣੇ ਸਿਸਟਮ ਨੂੰ ਚਲਾਉਣਾ, ਮੈਂ ਆਪਣਾ ਜਿਹੜਾ ਇਹ ਸਾਰਾ ਪ੍ਰਪੰਚ ਜੋ ਮੈਂ ਰਚ ਲਿਆ ਮੈਂ ਉਸ ਸਟੇਟਸ ਤੋਂ ਮੈਂ ਥੱਲੇ ਨਹੀਂ ਦੇਖ ਸਕਦਾ, ਤਾਂ ਉਦੋਂ ਬਹੁਤ ਸਾਰੇ ਲੋਕ ਸਮਝੌਤਾ ਵੀ ਕਰਦੇ ਨੇ। ਉਹ ਵੀ ਸਰਕਾਰਾਂ ਦਾ ਕੰਮ ਹੈਗਾ, ਸਰਕਾਰ ਲਗਾਤਾਰ ਕਰਜ਼ੇ ਤੇ ਕਰਜ਼ਾ ਲਈ ਜਾ ਰਹੀ ਹੈ, ਹੁਣ ਇਹ ਕਰਜ਼ਾ ਕਿੱਥੇ ਜਾ ਕੇ ਖੜੂਗਾ, ਟੈਕਸ ਦੇ ਰੂਪ ਦੇ ਵਿੱਚ ਸਾਡੇ ਹੀ ਸਿਰ ਤੇ ਇਹ ਜੁੱਤੀਆਂ ਵੱਜ ਰਹੀਆਂ ਜਿਹੜੀਆਂ ਫੈਸਿਲਿਟੀਆਂ ਅਸੀਂ ਆਪਣੇ ਆਪ ਨੂੰ ਲੈਣੀਆਂ ਚਾਹੁੰਦੇ ਹਾਂ, ਪਰ ਰਾਜਨੀਤਿਕ ਲੋਕਾਂ ਦੀਆਂ ਪੈਨਸ਼ਨਾਂ, ਉਹਨਾਂ ਦੇ ਜਿਹੜੇ ਪੱਤੇ, ਉਹਨਾਂ ਦੀਆਂ ਸਹੂਲਤਾਂ, ਜਿੰਨਾ ਚਿਰ ਉਹਦੇ ਬਾਰੇ ਕੋਈ ਗੌਰ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਨਾ ਤਾਂ ਸਟੇਟ ਤੇ ਨਾ ਹੀ ਸੈਂਟਰ ਘਾਟੇ ਚੋਂ ਨਹੀਂ ਨਿਕਲ ਸਕੇਗੀ, ਤੇ ਲੋਕਾਂ ਦੀ ਪ੍ਰਵਿਰਤੀ ਵੀ ਬਦਲਣ ਦੇ ਲਈ ਹਾਲੇ ਤੱਕ ਮੈਨੂੰ ਇਹ ਦੂਰ ਦੇ ਢੋਲ ਸੁਹਾਵਣੇ ਲੱਗਦੇ ਆ ਕਿ
ਜੀ
ਹਾਲੇ ਕੋਈ ਆਸ ਉਮੀਦ ਨਜ਼ਰ ਨਹੀਂ ਆਉਂਦੀ।
ਬਿਲਕੁਲ
ਜਦੋਂ ਪਹਿਲਾਂ ਰਾਜਨੀਤਿਕ ਲੋਕਾਂ ਨੂੰ ਦੇਖਦੇ ਸੀ ਜਿਹੜੇ ਘਰੋਂ ਰੋਟੀ ਲੈ ਕੇ ਜਾਂਦੇ ਸੀ, ਪੌਣੇ ਚ ਰੋਟੀ ਬੰਨ ਕੇ ਲੈ ਕੇ ਜਾਂਦੇ ਸੀ, ਜਿੱਥੇ ਉਹਨਾਂ ਦਾ ਜੀ ਕਰਦਾ ਸੀ ਉੱਥੇ ਉਹ ਰਹਿ ਪੈਂਦੇ ਸੀ, ਪਰ ਹੁਣ ਤਾਂ ਕਹਿਣ ਨੂੰ ਤਾਂ ਭਾਵੇਂ 1 ਰੁਪਇਆ ਤਨਖਾਹ ਜਾਂ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਕਰ ਲਓ ਜਾਂ ਸਿਆਸੀ ਲੋਕ ਜਿਹੜੇ ਇਸ ਤੋਂ ਪਹਿਲਾਂ ਵੀ ਬਾਦਲ ਸਰਕਾਰ ਸੀ ਤੇ ਉਹਨਾਂ ਨੇ ਆਖਿਆ ਸੀਗਾ ਕਿ ਲੰਗਰ ਤੇ ਰੋਟੀ ਛਕਿਆ ਕਰਾਂਗੇ, 1 ਰੁਪਇਆ ਤਨਖਾਹ ਹੋਇਆ ਕਰੇਗੀ। ਅੱਜ ਜੇ ਉਹਨਾਂ ਦੀਆਂ ਪੈਨਸ਼ਨਾਂ ਵੀ ਤੁਸੀਂ ਹਿਸਾਬ ਲਾ ਲਓ ਤਾਂ 5-5 ਲੱਖ ਰੁਪਏ ਉਹਨਾਂ ਨੂੰ ਪੈਨਸ਼ਨਾਂ, ਕਿਸੇ ਨੂੰ 2 ਵਾਰੀ MLA ਦੀ, ਕਿਸੇ ਨੂੰ 2 ਵਾਰੀ ਮੈਂਬਰ ਪਾਰਲੀਮੈਂਟ ਦੀ, ਕਿਸੇ ਨੂੰ 1 ਵਾਰੀ ਅਫਸਰ ਰਹੇ ਦੀ, ਉਹ 3-3, 4-4 ਪੈਨਸ਼ਨਾਂ ਉਹਨਾਂ ਨੂੰ ਮਿਲ ਰਹੀਆਂ ਲਗਾਤਾਰ। ਤੇ ਆਮ ਲੋਕਾਂ ਨੂੰ ਜਿਵੇਂ ਹੁਣ ਬੁਢੇਪਾ ਪੈਨਸ਼ਨ ਹੈ ਉਹ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤੀ। ਤੁਸੀਂ ਅੰਦਾਜ਼ਾ ਲਾ ਲਓ ਵੀ 50 ਰੁਪਏ ਦਿਹਾੜੀ ਦੇ ਵਿੱਚ ਉਹਦੀ ਪੈਨਸ਼ਨ ਦਾ ਜਿਹੜਾ ਗੁਜ਼ਾਰਾ ਹੈਗਾ ਉਹ ਕਿਵੇਂ ਹੋਊਗਾ। ਤੇ ਸੁਰਖੀਆਂ ਬਹੁਤ ਵੱਡੀਆਂ ਮੋਟੀਆਂ ਮੋਟੀਆਂ ਲਾ ਦਿੱਤੀਆਂ ਕਿ ਅਸੀਂ ਤੁਹਾਡੀ ਪੈਨਸ਼ਨ ਹੈ ਜਿਹੜੀ ਉਹ ਡਬਲ ਕਰ ਦਿੱਤੀ। ਸਰਕਾਰ ਜਿਹੜੇ ਅੰਕੜਿਆਂ ਦੇ ਖੇਡ ਦੇ ਨਾਲ ਆਮ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਉਣ ਲੱਗੀ ਹੋਈ ਹੈ
ਕਿ
ਸਾਡੇ ਵਰਗੇ ਪੱਤਰਕਾਰ ਸਰਕਾਰ ਦੀ ਜਿਹੜੀ ਮਹਿਮਾ ਗਾ ਕੇ ਉਹ ਲੋਕਾਂ ਨੂੰ ਇਸ ਤਰ੍ਹਾਂ ਲੋਲੀਪੋਪ ਦਿਖਾ ਰਹੇ ਨੇ। ਜਿਵੇਂ ਤੁਸੀਂ ਉਹ ਕਹਾਣੀ ਸੁਣੀ ਹੋਣੀ ਹੈ ਹੰਸ ਵਾਲੀ, ਉਹ ਕਹਿੰਦਾ ਜੀ ਇੱਕ ਜਿਹੜੇ ਦ੍ਰਿਸ਼ਟੀਹੀਨ ਵਿਅਕਤੀ ਨੂੰ ਕਹਿੰਦਾ ਵੀ ਖੀਰ ਦਾ ਖੀਰ ਕਿਹੋ ਜਿਹੀ ਹੁੰਦੀ ਹੈ, ਉਹ ਕਹਿੰਦੇ ਹੰਸ ਵਰਗੀ, ਹੰਸ ਕਿਹੋ ਜਿਹਾ ਹੁੰਦਾ, ਉਹ ਕਹਿੰਦਾ ਜੀ ਚਿੱਟਾ, ਬਹੁਤ ਚਿੱਟਾ ਹੁੰਦਾ, ਬਹੁਤ ਸੋਹਣਾ ਲੱਗਦਾ। ਉਹ ਕਹਿੰਦਾ ਚਿੱਟਾ ਕਿਵੇਂ ਜਿਹਾ ਹੁੰਦਾ, ਉਹ ਹੰਸ ਕਿਹੋ ਜਿਹਾ ਹੁੰਦਾ, ਤੇ ਉਹਨੇ ਜਦੋਂ ਹੱਥ ਕਰਕੇ ਦਿਖਾਇਆ ਕਿ ਹੰਸ ਇਸ ਤਰ੍ਹਾਂ ਦਾ ਹੁੰਦਾ, ਤੇ ਜਦੋਂ ਉਸ ਦ੍ਰਿਸ਼ਟੀਹੀਨ ਵਿਅਕਤੀ ਨੇ ਹੱਥ ਨਾਲ ਉਹਨੂੰ ਸਾਰਿਆਂ ਨੂੰ ਟੋਹ ਕੇ ਦੇਖਿਆ ਤਾਂ ਉਹਨੇ ਆਖਿਆ ਵੀ ਇਹ ਤਾਂ ਬੜਾ ਰੀਂਗਾ ਜਿਹਾ ਹੈਗਾ, ਤਾਂ ਮੇਰੇ ਗੱਲ ਚ ਹੀ ਫਸ ਜੂਗਾ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਲੋਕਾਂ ਦੇ ਗਲਾਂ ਚ ਫਸਾਉਣ ਦੀ ਆ, ਉਹਨਾਂ ਦੀਆਂ ਅੱਖਾਂ ਚ ਫਸਾਉਣ ਦੀ, ਤਾਂ ਉਦੋਂ ਸਾਡਾ ਵੀ ਮਨ ਦੁਖਦਾ ਹੈ, ਪਰ ਮਜਬੂਰੀ ਹੈ ਕਿ ਇਹ ਸਾਰੀਆਂ ਗੱਲਾਂ ਸਾਨੂੰ ਕਰਨੀਆਂ ਪੈਂਦੀਆਂ।
ਜੀ ਜੀ ਬਿਲਕੁਲ। ਖੈਰ ਸਿਆਸਤ ਜਿਹੜੀ ਹੈ ਉਹ ਵਾਕਈ ਬੜੀ ਪੇਚੀਦਾ ਆ, ਔਰ ਜੇ ਤੁਸੀਂ ਪਹਿਲੇ ਵਾਲੇ ਲੀਡਰਾਂ ਦੀ ਗੱਲ ਕਰਦੇ ਆ ਜਿਹੜੇ ਵਾਕਈ ਫੁਲਕਾ ਵੀ ਜਿਹੜਾ ਸੀਗਾ ਪੌਣੇ ਚ ਬੰਨ ਕੇ ਲਿਜਾਂਦੇ ਸੀ, ਤੇ ਅੱਜ ਦੇ ਲੀਡਰਾਂ ਦੀ ਜਿਹੜੀ ਦਸ਼ਾ ਹੈ ਉਹ ਦੇਖੀ ਜਾਵੇ ਤਾਂ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਸੋ ਇਸੇ ਫਰਕ ਦੇ ਕਾਰਨ ਦੇਸ਼ ਦੇ ਵਿਕਾਸ ਨੂੰ ਵੀ ਜਿਹੜੀ ਵੱਡੀ ਢਾਹ ਆ ਉਹ ਲੱਗਦੀ ਆਈ ਹੈ ਸੂਬੇ ਦੇ ਵਿਕਾਸ ਨੂੰ ਕਹਿ ਲਈਏ। ਪਰ ਉਮੀਦ ਇਹੀ ਕਰਦੇ ਆ ਜੀ ਕਿ ਹੁਣ ਤਾਂ ਲੋਭ ਦੀ ਜਿਹੜੀ ਸੀਮਾ ਆ ਉਹ ਘੱਟੋ ਘੱਟ ਸ਼ਾਂਤ ਹੋ ਜਾਣੀ ਚਾਹੀਦੀ ਹੈ, ਕਿਉਂਕਿ ਹੁਣ ਤਾਂ ਸਾਰੀਆਂ ਹੀ ਪਾਰਟੀਆਂ ਚੋਂ ਜਿੰਨੇ ਵੀ ਸਾਡੇ ਸਿਆਸਤਦਾਨ ਸੀਗੇ ਉਹਨਾਂ ਨੇ ਤਕਰੀਬਨ ਆਪਣੇ ਵੱਡੇ ਵੱਡੇ ਜਿਹੜੇ ਬਿਜ਼ਨਸ ਆ ਉਹ ਵੀ ਸੈਟਅਪ ਕਰ ਲਏ ਆ, ਔਰ ਹੁਣ ਤਾਂ ਲੋਕਾਂ ਦੀ ਭਲਾਈ ਲਈ ਜਿੰਨਾ ਜ਼ਿਆਦਾ ਹੋ ਸਕਦਾ ਉਹਨਾਂ ਨੂੰ ਕਰਨਾ ਚਾਹੀਦਾ। ਖੈਰ ਇਹ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਉਹਨਾਂ ਦਾ ਜਿਹੜਾ ਰੁੱਖ ਆ ਉਹ ਬਦਲੇਗਾ, ਔਰ ਉਹਨਾਂ ਦੇ ਕੰਮ ਕਾਜ ਦੇ ਜਿਹੜੇ ਤਰੀਕੇ ਆ ਅੰਦਾਜ਼ ਹੈ ਉਹ ਵੀ ਬਦਲਣਗੇ ਤਾਂ ਕਿ ਸਮਾਜ ਦੀ ਤੇ ਆਮ ਲੋਕਾਂ ਦੀ ਜਿਹੜੀ ਭਲਾਈ ਹੈ ਉਹ ਹੋ ਸਕੇ। ਸੋ ਬਿੱਟਾ ਸਾਹਿਬ ਸਾਡੇ ਨਾਲ ਖਬਰਾਂ ਦੇ ਸਿਲਸਿਲੇ ਦੇ ਵਿੱਚ ਜੁੜਨ ਦੇ ਲਈ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਵੱਡੇ ਤੜਕੇ ਸਾਨੂੰ ਸਮਾਂ ਦਿੰਦੇ ਹੋ, ਬੜਾ ਕੀਮਤੀ ਸਮਾਂ ਹੁੰਦਾ, ਔਰ ਉਸ ਕੀਮਤੀ ਸਮੇਂ ਦੇ ਵਿੱਚ ਇਹਨਾਂ ਖਾਸ ਖਬਰਾਂ ਦੇ ਉੱਤੇ ਇਹ ਜਿਹੜਾ ਵਿਚਾਰ ਤੁਸੀਂ ਕਰਦੇ ਹੋ ਔਰ ਟਿੱਪਣੀਆਂ ਜਿਹੜੀਆਂ ਦਿੰਦੇ ਹੋ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ
ਜੀ। ਧੰਨਵਾਦ ਜੀ ਤੁਹਾਡਾ, ਸਭ ਤੋਂ ਪਹਿਲਾਂ ਐਡੇ ਤੜਕੇ ਉਠਾਉਣ ਦੇ ਲਈ, ਕੀਮਤੀ ਸਮਾਂ ਤਾਂ ਨਹੀਂ ਸੀ, ਨੀਂਦ ਚ ਵੀ ਉੱਠਿਆ ਬੜੀ ਮੁਸ਼ਕਲ ਦੇ ਨਾਲ
ਜੀ,
ਸੋ ਸ਼ੁਕਰੀਆ ਤੁਹਾਡਾ, ਬਹੁਤ ਬੜੀ ਮਿਹਰਬਾਨੀ।
ਨੀਂਦ ਕੀਮਤੀ ਸੀ ਨਾ, ਸੋ ਕੀਮਤੀ ਨੀਂਦ ਜਿਹੜੀ ਆ ਉਹ ਤੁਹਾਡੀ ਗਵਾਉਣੀ ਪੈਂਦੀ ਹੈ, ਤੇ ਉਹਦੇ ਲਈ ਤੁਹਾਡਾ ਇੱਕ ਵਾਰ ਫਿਰ ਧੰਨਵਾਦ ਜੀ, ਸ਼ੁਕਰੀਆ।
ਨਹੀਂ ਚੰਗਾ ਕੀਤਾ ਜੀ, ਕਿਉਂਕਿ ਮੈਂ ਹੋਰ 2 ਘੰਟੇ ਸੁੱਤਾ ਰਹਿਣਾ ਸੀਗਾ, ਤੁਸੀਂ ਟਾਈਮ ਨਾਲ ਉਠਾਤਾ, ਹੁਣ 2 ਘੰਟੇ ਤਾਂ ਮੈਨੂੰ ਲੱਗਦਾ ਮੈਨੂੰ ਹੁਣ ਹੁਣੇ ਤੋਂ ਕੰਮ ਤੇ ਲੱਗਣਾ ਪਊਗਾ।
ਜੀ ਜੀ ਜੀ, ਚਲੋ ਫਿਰ ਤੁਸੀਂ ਲੱਗੋ ਕੰਮ ਤੇ, ਤੇ ਅਸੀਂ ਇਹ ਹੁਣ ਪ੍ਰੋਗਰਾਮ ਜਿਹੜਾ ਉਹ ਹੁਣ ਇੱਥੇ ਹੀ ਰੋਕਣਾ, ਕਿਉਂਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਉੱਪਰ ਹੋ ਚੁੱਕਿਆ ਦੋਸਤੋ, ਤੇ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਰਹੀਆਂ ਕਮੀਆਂ ਦੇ ਲਈ ਜ਼ਰੂਰ ਮਾਫੀ ਚਾਹਾਂਗੇ, ਪਰ ਸਾਨੂੰ ਆਪਣੀ ਫੀਡਬੈਕ ਜ਼ਰੂਰ ਭੇਜਦੇ ਰਿਹਾ ਕਰੋ, ਤੁਹਾਡੀ ਸ਼ਮੂਲੀਅਤ ਜਿਹੜੀ ਪ੍ਰੋਗਰਾਮ ਦੇ ਵਿੱਚ ਬਹੁਤ ਅਹਿਮ ਹੁੰਦੀ ਹੈ, ਜ਼ਰੂਰੀ ਹੁੰਦੀ ਹੈ, ਸੋ ਫੀਡਬੈਕ ਸਾਡੇ ਨਾਲ ਸਾਂਝਾ ਕਰਦੇ ਰਿਹਾ ਕਰੋ ਤਾਂ ਕਿ ਸੁਧਾਰ ਦੀ ਜਿਹੜੀ ਸੰਭਾਵਨਾ ਹੈ ਉਹ ਬਣੀ ਰਹੇ। ਵੈਸੇ ਜਦੋਂ ਤੱਕ ਕਮੀਆਂ ਨਹੀਂ ਸਾਨੂੰ ਪਤਾ ਲੱਗਦੀਆਂ ਉਦੋਂ ਤੱਕ ਸੁਧਾਰ ਦੀ ਜਿਹੜੀ ਸੰਭਾਵਨਾ ਹੈ ਉਹਦੀ ਵੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਸੋ ਫੀਡਬੈਕ ਭੇਜਿਆ ਕਰੋ ਸਾਨੂੰ ਹਰਮਨ ਰੇਡੀਓ ਦੇ ਸਾਰੇ ਪ੍ਰੋਗਰਾਮਾਂ ਦੀ ਔਰ ਖਾਸ ਤੌਰ ਦੇ ਉੱਤੇ ਲਹਿਰਾਂ ਦੀ। ਤੇ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਹੁਣ ਇੱਥੇ ਹੀ ਖਤਮ ਕਰਦੇ ਹਾਂ, ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ। ਦਿਓ ਇਜਾਜ਼ਤ ਮੈਨੂੰ ਯਾਨੀ ਅਮਰਦੀਪ ਕੌਰ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।